ਭਈਆ ਭਾਈ ਸੰਤੋਖ ਸਿੰਘ ਜੀ ਇੱਥੇ ਉਚਾਰਨ ਕਰਦੇ ਨੇ ਵੀ ਕਸ਼ਮੀਰ ਦੇ ਕਿਸ ਤਰ੍ਹਾਂ ਸੰਤ ਵਾਂਗ ਚਿੱਟੀ ਮਹਾਰਾਜ ਦੀ ਮਹਿਮਾ ਹੋਈ ਹੈ ਤੇ ਭੱਖਰ ਸੱਖਰ ਇਲਾਕੇ ਨਾਰਦ ਦੇ ਚਿੱਟੇ ਰਾਮ ਵਾਂਗ ਚਿੱਟੀ ਮਹਿਮਾ ਹੋਈ ਹੈ ਔਰ ਗੰਗਾ ਦੇ ਕਿਨਾਰੇ ਪੰਡਤਾਂ ਨੂੰ ਸੰਬੋਧਨ ਕੀਤਾ ਸਮਝਾਇਆ ਉੱਥੇ ਗੰਗਾ ਦੀ ਉੱਜਲ ਧਾਰਾ ਵਾਂਗ ਮਹਿਮਾ ਪ੍ਰਗਟ ਹੋਈ ਹੈ ਚਾਰੇ ਤਰਫਾਂ ਵਿੱਚ ਚੌਰ ਜਿਵੇਂ ਝੂਲਦਾ ਇਸ ਤਰ੍ਹਾਂ ਉੱਜਲ ਮਹਿਮਾ ਗੁਰੂ ਨਾਨਕ ਸਾਹਿਬ ਦੀ ਪ੍ਰਗਟ ਹੋਈ ਹੈ ਤੇ ਸੱਤਾਂ ਦੀਪਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਮਹਿਮਾ ਜਿਹੜੀ ਜਿਵੇਂ ਹੰਸਾਂ ਦੀ ਪੰਗ ਤੇ ਚਿੱਟੀ ਭੁੱਲੀ ਹੋਈ ਹੁੰਦੀ ਹੈ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਮਹਿਮਾ ਹੋਈ ਹੈ ਤੇ ਅੱਗੇ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਆਰੰਭ ਕਰਦੇ ਹਨ। ਜਿਸ ਤਰ੍ਹਾਂ ਚਿੱਟਾ ਉਦਾਸ ਸਿੰਘ ਜੀ ਉੱਜਲ ਕਬਲ ਹੁੰਦਾ ਹੈ ਤੇ ਕਾਂਸ਼ੀ ਬਨਾਸ ਦੇ ਅੰਦਰ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਮਹਿਮਾ ਜਿਹੜੀ ਉਹ ਬਿਰਾਜਮਾਨ ਹੈ। ਇੱਥੇ ਸਾਧ ਸੰਗਤ ਜੀ ਪੰਡਿਤ ਜਿਹੜਾ ਮਹਾਰਾਜ ਨਾਲ ਚਰਚਾ ਕਰਨ ਵਾਸਤੇ ਆਏ ਸਨ ਤੇ ਔਰ ਕੁੱਕਰ ਬਣੇ ਹੋਏ ਬਿਸ਼ਨ ਦੱਤ ਬ੍ਰਾਹਮਣ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਧਾਰ ਕੀਤਾ ਸੀ। ਸਦਾ ਅੰਮ੍ਰਿਤ ਵਰਗੀ ਜਿਹੜੀ ਮਹਿਮਾ ਹੈ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਹੈ। ਦਿੱਲੀ ਦੁੱਧ ਸੋਹੀ ਹੈ, ਦਿੱਲੀ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਮਹਿਮਾ ਦੁੱਧ ਵਾਂਗ ਪਵਿੱਤਰ ਸੋਭਾ ਪਾ ਰਹੀ ਹੈ ਕਿਉਂਕਿ ਦਿੱਲੀ ਵਿੱਚ ਸਿਕੰਦਰ ਲੋਧੀ ਦਾ ਹਾਥੀ ਜਿਹੜਾ ਸੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਿੰਦਾ ਕੀਤਾ, ਨਾਨਕ ਪਿਆ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਹੈ। ਜਿਸ ਤਰ੍ਹਾਂ ਚੰਦਰਮਾ ਦੀ ਚਾਨਣੀ ਹੁੰਦੀ ਹੈ ਤੇ ਇਸ ਤਰ੍ਹਾਂ ਜੋਧਪੁਰ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਹਿਮਾ ਹੋਈ ਹੈ। ਜਿਵੇਂ ਸ਼ੇਸ਼ਨਾਗ ਦਾ ਚਿੱਟਾ ਰੰਗ ਹੈ ਇਸ ਤਰ੍ਹਾਂ ਸੁਮੇਰ ਪਰਬਤ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਕੀਰਤੀ ਉੱਜਲ ਹੋਈ ਹੈ ਔਰ ਸਿੱਧਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੁਮੇਰ ਤੇ ਜਾ ਕੇ ਸਿੱਧੇ ਰਸਤੇ ਪਾਉਣਾ ਕੀਤਾ। ਚੀਨ ਤੇ ਮਚੀਨ ਉਸਦੇ ਨਾਲ ਇਲਾਕਾ ਲੱਗਦਾ ਹੈ। ਇੱਥੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਤਸੰਗ ਜੀ ਗਏ ਨੇ ਤੇ ਚੰਦਨ ਵਾਂਗ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਜਿਹੜੀ ਉੱਜਲ ਪ੍ਰਕਾਸ਼ ਰਹੀ ਹੈ। ਸੁਲੰਦੇ
ਨੇਪਾਲ ਮੈਂ ਨਾ ਹੱਸ ਕੀ ਕਮਾਓ ਮੈਂ ਕਪਾਸ ਕੀ।
ਨੇਪਾਲ ਦੇਸ਼ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਮਹਿਮਾ ਨਿਹੱਕ ਕਹਿੰਦੇ ਨੇ ਹੀਰੇ ਵਾਂਗ ਉੱਜਲ ਹੋ ਰਹੀ ਹੈ। ਕਮਾਓ ਮੈਂ ਕਪਾਸ ਸੀ ਤੇ ਕਮਾਓ ਦੇਸ਼ ਦੇ ਅੰਦਰ ਕਪਾਹ ਵਰਗੀ ਚਿੱਟੀ ਮਹਿਮਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪ੍ਰਗਟ ਹੈ। ਹਸਾਰ ਜਿਹੜਾ ਸਤਸੰਗ ਜੀ ਕਰਨਾਲ ਤੇ ਹਸਾਰੇ ਕੋਟ ਹੈ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਹਿਮਾ ਜਿਹੜੀ ਹੈ। ਹਸਾਰ ਦੇ ਅੰਦਰ ਸਤਸੰਗ ਜਿਵੇਂ ਹਿਮ ਚਿੱਟੀ ਬਰਫ਼ ਹੁੰਦੀ ਹੈ ਇਸ ਤਰ੍ਹਾਂ ਸੁੱਖ ਦੇਣ ਵਾਲੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਹਿਮਾ ਵਿਚਾਰੀ ਗਈ ਵੇਖੀ ਗਈ ਹੈ। ਅੱਠ ਦਿਸ਼ਾ ਦੇ ਅੰਦਰ ਜਿਹੜੇ ਦਿਗਪਾਲ ਹਾਥੀ ਨੇ ਉਹਨਾਂ ਦੇ ਚਿੱਟੇ ਦੰਦਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਚਿੱਟੀ ਮਹਿਮਾ ਉੱਜਲ ਜਾ ਲੱਗੀ ਹੈ।
ਜਿੱਥੇ
ਕਿੱਥੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਵੇਖੀ ਦਾ ਹੈ ਤੇ ਮਨ ਮੋਹਿਤ ਹੋ ਜਾਂਦਾ ਹੈ। ਲਖਨਊ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਹਿਮਾ ਸਰਸਤੀ ਦੇ ਚਿੱਟੇ ਰੰਗ ਵਾਂਗ ਉੱਜਲ ਹੈ। ਲਾਹੌਰ ਦੇ ਸਤਸੰਗ ਜੀ ਬੱਦਲ ਵਾਂਗ ਚਿੱਟੀ ਮਹਿਮਾ ਗੁਰੂ ਨਾਨਕ ਸਾਹਿਬ ਦੀ। ਇੱਥੇ ਦੁਨੀ ਚੰਦ ਜਿਹੜਾ ਸ਼ਾਹੂਕਾਰ ਸੀ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਨਿਹਾਲ ਕੀਤਾ। ਹਾਜੀਪੁਰ ਦੇ ਅੰਦਰ ਹੰਸਨੀ ਵਰਗੀ ਚਿੱਟੀ ਮਹਿਮਾ ਹੋ ਰਹੀ ਹੈ ਤੇ ਰੂਪਾ ਰੂਮ ਜਾਣੀ ਹੈ। ਰੂਮ ਬਲਾਇਤ ਇਟਲੀ ਦੀ ਰਾਜਧਾਨੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਚਾਂਦੀ ਵਾਂਗ ਚਿੱਟੀ ਉੱਜਲ ਹੋ ਰਹੀ ਹੈ। ਕਰਕਾ ਜਿਵੇਂ ਗੜਾ ਹੁੰਦਾ ਉਹਦਾ ਚਿੱਟਾ ਰੰਗ ਹੁੰਦਾ ਇਸ ਤਰ੍ਹਾਂ ਇਰਾਕ ਦੇਸ਼ ਦੇ ਅੰਦਰ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਮਹਿਮਾ ਹੈ। ਓਡਗਨ ਸੀ ਐਰਾਨ, ਐਰਾਨ ਦੇਸ਼ ਦੇ ਅੰਦਰ ਜਿਵੇਂ ਓਡਗਨ ਨਾਮ ਦਾ ਸੰਗੀ ਤਾਰੇ ਹੁੰਦੇ ਨੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਹਿਮਾ ਹੋ ਰਹੀ ਚਿੱਟੇ। ਫਰਕਾਬਾਦ ਦੇ ਅੰਦਰ ਪਟਕ ਬਲੌਰ ਵਰਗੀ ਉੱਜਲ ਮਹਿਮਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਤੇ ਬਿਸਦ ਉੱਜਲ ਕਹੀ ਜਾਂਦੀ ਹੈ।
ਉਦਦ ਬੰਦਰ ਮਾਦੀ ਉਦਦ ਸੀ ਫੈਲ ਰਹੀ।
ਆਦਿ ਕਹਿੰਦੇ ਸਮੁੰਦਰ ਦੀਆਂ ਬੰਦਰਗਾਹਾਂ ਦੇ ਉੱਤੇ ਖੀਰ ਸਮੁੰਦਰ ਵਰਗੀ ਮਹਿਮਾ ਉੱਜਲ ਗੁਰੂ ਨਾਨਕ ਸਾਹਿਬ ਦੀ ਫੈਲ ਰਹੀ ਹੈ।
ਪੂਰ ਸੋ ਕਲਿੰਦਰੀ ਕੇ ਕੁੰਦ ਸੀ ਪਰਮਾਨੀਏ
ਕਲਿੰਦਰੀ ਜਮਨਾ ਦੇ ਕਰਾਣੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਕੁੰਦ ਮਰਗਵਾਨ ਦੇ ਫੁੱਲਾਂ ਵਾਂਗ ਉੱਜਲ ਪਲ ਵਿਸ਼ੇਸ਼ ਕਰਕੇ ਮੰਨ ਲੋ
ਕੋਟੇ ਸੀ ਕਲਿੰਜਰ ਸਭ ਮੁੱਖ ਰਤਨ ਸੀ
ਆਦਿ ਕਲਿੰਜਰ ਦੇਸ਼ ਦੇ ਅੰਦਰ ਕੋਟੇ ਵਾਂਗ ਉੱਜਲ ਮਹਿਮਾ ਗੁਰੂ ਨਾਨਕ ਸਾਹਿਬ ਦੀ ਹੋ ਰਹੀ ਸਾਰਿਆਂ ਦੇ ਮੁੱਖਾਂ ਦੇ ਦੰਦਾਂ ਦੇ ਉੱਤੇ
ਨਾਨਕ ਕੀਰਤ ਸੰਤੋਖ ਸਿੰਘ ਸਿੰਘ ਗਾਨੀਆਂ
ਸਾਰੇ ਜੀਵਾਂ ਦੇ ਮੁੱਖਾਂ ਦੇ ਉੱਤੇ ਜਿਵੇਂ ਚੰਦ ਦੰਦ ਸਾਹਿਬ ਸੰਗੀ ਚਿੱਟੇ ਨੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਮਹਿਮਾ ਸਾਰਿਆਂ ਦੇ ਮੁੱਖਾਂ ਤੋਂ ਉੱਜਲ ਜਸ ਰੂਪ ਗਾਈ ਜਾਂਦੀ ਹੈ ਭਾਈ ਸੰਤੋਖ ਸਿੰਘ ਜੀ ਇਸ ਦੇ ਇਤਿਹਾਸ ਨੂੰ ਬਣਾਉਣ ਵਾਲੇ ਆਖ ਰਹੇ ਨੇ
ਹਿੰਦੂ ਤੁਰਕਮ
ਹਾਂਜੀ ਦਸੋ ਦਿਸ਼ਾ ਤੇ ਹਿੰਦੂ ਤੇ ਮੁਸਲਮਾਨਾਂ ਵਿੱਚ
ਦੇਸ਼ ਵਿਦੇਸ਼ੀ
ਘਰਾਂ ਘਰਾਂ ਦੇਸਾਂ ਤੇ ਪ੍ਰਦੇਸਾਂ ਦੇ ਵਿੱਚ
ਫੁਲਵਾੜੀ ਫੂਲੀ ਜੁਹੀ
ਇਸ ਤਰ੍ਹਾਂ ਸਾਹਿਬ ਸੰਗਤ ਜੀ ਫੁਲਵਾੜੀ ਜਿਹੜੀ ਹੈ ਤੇ ਉਹ ਫੁੱਲੀ ਖਿੜੀ ਹੋਈ ਹੁੰਦੀ ਜੁਹੀ ਬਗੀਚੀ ਜਾਂ ਜੁਹੀ ਸਮੂਹ ਜਿਹੜੀ ਫੁੱਲਾਂ ਦੀ ਫੁਲਵਾੜੀ ਉਹ ਖਿੜੀ ਹੁੰਦੀ ਹੈ
ਵਿਸ਼ੇਸ਼ੀ
ਇਸ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਜਿਹੜੀ ਹੈ ਤੇ ਮਲਕਾ ਸੁਮਨ ਵਿਸ਼ੇਸ਼ ਭਾਵ ਕੀ ਮਾਲਤੀ ਕੇਤਕ ਦੇ ਫੁੱਲ ਤੋਂ ਵੀ ਵਿਸ਼ੇਸ਼ ਵੱਧ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉੱਜਲ ਮਹਿਮਾ ਹੋ ਰਹੀ ਹੈ
ਅਵਰ ਨਰਨ ਸਾਰੇ ਜਨਮ ਸੋ ਧਾਰੇ
ਜਿਹੜੇ ਸਾਹਿਬ ਸੰਗਤ ਜੀ ਇਉਂ ਕਹਿੰਦੇ ਕਿ ਹੋਰ ਮਨੁੱਖਾਂ ਵਾਂਗ ਗੁਰੂ ਨਾਨਕ ਸਾਹਿਬ ਨੇ ਸੰਸਾਰ ਵਿੱਚ ਜਨਮ ਲਿਆ ਹੈ
ਜੋ ਐਸੇ ਕਹਿ ਸੋ ਕੂੜਿਆ
ਜਿਹੜੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦੇ ਉਹ ਝੂਠੇ ਪੁਰਸ਼ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਜਸ ਨੂੰ ਨਹੀਂ ਜਾਣਦੇ
ਗੁਰੂ ਨਿੰਦਕ ਨਿੰਦਾ ਪ੍ਰਾਹੀ
ਅਥਵਾ ਜਿਹੜੇ ਗੁਰੂ ਸਾਹਿਬ ਦੇ ਨਿੰਦਕ ਲੋਕ ਨੇ ਉਹ ਨਿੰਦਿਆ ਕਰਦੇ ਨੇ
ਦੁਖ ਪਾਵੇ ਨਰ ਸੋਏ
ਉਹ ਜਿਹੜੇ ਐਸੇ ਨਿੰਦਕ ਲੋਕ ਨੇ ਜਿਉਂਦਿਆਂ ਇੱਥੇ ਬੜਾ ਭਾਰੀ ਦੁੱਖ ਪਾਉਂਦੇ ਹਨ
ਨਰਕ ਪ੍ਰਾਪਤ ਹੋਏ
ਇਸ ਵੇਲੇ ਮਰ ਜਾਂਦੇ ਤੇ ਨਰਕਾਂ ਦੇ ਵਿੱਚ ਸਾਹਿਬ ਸੰਗਤ ਜੀ ਜਾ ਕੇ ਪੈਂਦੇ ਹਨ
ਕਹਿੰਦੇ ਜੋ ਭੁੱਲੇ
ਇਸ ਵਾਸਤੇ ਉਹ ਨੀ ਜਾਣਦੇ ਸਾਹਿਬ ਸੰਗਤ ਜੀ ਜਿਹੜੇ ਕਿ ਮੁੰਡੋ ਹੀ ਭੁੱਲ ਗਏ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਸ ਤੋਂ ਨਹਿ ਜਾਣੇ ਕਹਿਤੇ ਜੋ ਭੁੱਲੇ ਤੇ ਇਸ ਵਾਸਤੇ ਜੋ ਮਹਿਮਾ ਜਾਣਦੇ ਨਹੀਂ ਤੇ ਭੁੱਲ ਕੇ ਸਾਹਿਬ ਸੰਗਤ ਜੀ ਕਹਿ ਬੈਠਦੇ ਹਨ ਐਸੇ ਲੋਕ
ਹੋਵੇ ਅਨਕੂਲੇ
ਤੇ ਉਹ ਸਾਹਿਬ ਸੰਗਤ ਜੀ ਐਸੇ ਜਿਹੜੇ ਮਨੁੱਖ ਹਨ ਤੇ ਉਹਨਾਂ ਦੀ ਹਾਲਤ ਜਿਹੜੀ ਇਸ ਧਨ ਦੀ ਹੈ ਤੇ ਔਰ ਤੇ ਉਹ ਅਨਕੂਲੇ ਭਾਵ ਮੈਂ ਜਾਣਾ ਕਹਿਤੇ ਜੋ ਭੁੱਲੇ ਆਓ ਸੁਣ ਸੋ ਹੋਵੇ ਅਨਕੂਲੇ ਹੁਣ ਵਰਤਮਾਨ ਸਮੇਂ ਦੇ ਅੰਦਰ ਮਹਿਮਾ ਗੁਰੂ ਨਾਨਕ ਸਾਹਿਬ ਦੀ ਸੁਣ ਕੇ ਭਾਵੇਂ ਉਹ ਅਨੁਸਾਰੀ ਹੋ ਗਏ ਨੇ
ਸਰੋਤਨ ਸੁਖ ਪਾਏ ਮਾਨਾ
ਤੇ ਸੁਣ ਕੇ ਸਰੋਤਿਆਂ ਨੇ ਮਨ ਦੇ ਵਿੱਚ ਬੜਾ ਸੁਖ ਪਾਉਣਾ ਕੀਤਾ
ਇਹਨੂੰ ਬਹੁਤ ਸੰਦੇਹ
ਫਿਰ ਭਾਈ ਸਾਹਿਬ ਸੰਤੋਖ ਸਿੰਘ ਦੇ ਅੱਗੇ ਇਸ ਤਰ੍ਹਾਂ ਸ਼ੰਕਾ ਕੀਤੀ
ਵਧੇਰੇ ਦੇ ਮੈਂ ਲਾਲਸਾ
ਤੇ ਹਿਰਦੇ ਦੇ ਅੰਦਰ ਬਹੁਤ ਹੀ ਲਾਲਸਾ ਇੱਛਾ ਵੱਧ ਰਹੀ ਹੈ
ਕਥਾ ਸੁਣਨ ਪਰ ਜੇ
ਇਹਨਾਂ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਸੁਣਨ ਦੇ ਉੱਤੇ
ਅਸਵੇ ਸਰੋਤਨ ਬਚਨੇ ਉਚਾਰੇ
ਇਸ ਤਰ੍ਹਾਂ ਭਾਈ ਸੰਤੋਖ ਸਿੰਘ ਦੇ ਪਾਸ ਕੈਂਥਲ ਵੀ ਸਰੋਤਿਆਂ ਨੇ ਬਚਨ ਉਚਾਰੇ
ਕਵੀ ਇਹ ਗ੍ਰੰਥ ਮਝਾਰੇ
ਸੁਣੋ ਕਵੀ ਸੰਤੋਖ ਸਿੰਘ ਜੀ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ
ਜਨਕ ਰਾਜ ਅਵਤਾਰਾ
ਪੰਕਤੀ ਲਿਖੀ ਹੋਈ ਹੈ ਤੂੰ ਤਾਂ ਜਨਕ ਰਾਜਾ ਅਵਤਾਰ ਇਸ ਵਾਸਤੇ ਤੁਸੀਂ ਗੁਰੂ ਨਾਨਕ ਸਾਹਿਬ ਜਨਕ ਰਾਜਾ ਦੇ ਅਵਤਾਰ ਹੋਂ
ਲਿਖਿਓ ਵਾਕ ਸੁਕਾ
ਸਭ ਨੂੰ ਦੇਣ ਵਾਲਾ ਵਚਨ ਜਿਹੜਾ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਲਿਖਿਆ ਹੋਇਆ ਹੈ
ਗੁਰੂ ਗ੍ਰੰਥ ਕੀ ਸਾਖੀ ਪਾਵੇ
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਖੀ ਉਗਾਹੀ ਪਾਉਂਦੇ ਨੇ
ਹਮਰੋ ਸੰਦੇਹ ਮਟਾਵੇ
ਸਾਹਿਬ ਦੀ ਸਾਖੀ ਉਗਾਹੀ ਵੀ ਅਗਾਹੀ ਪਾ ਕੇ ਬਾਣੀ ਵਿੱਚੋਂ ਤੇ ਸਾਡੇ ਮਨ ਦਾ ਸੰਸਾ ਜਿਹੜਾ ਇਸ ਨੂੰ ਮੇਟ ਦਿਓ
ਕੇ ਬਚਨਾ ਮੋਰਿਆ ਡੋਲਾ
ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨਾ ਮੋਰਖ ਤੇ ਅਡੋਲ ਹਨ
ਦਾ ਮੰਗਲ ਮੂਰਿਆ ਤੋਲਾ
ਤੇ ਸਭ ਨੂੰ ਦੇਣ ਵਾਲੇ ਮੰਗਲ ਖੁਸ਼ੀਆਂ ਨੂੰ ਤੇ ਔਰ ਖੁਸ਼ੀਆਂ ਦੇ ਮੋਰ ਮੁੰਡ ਨੇ ਤੋਲਣ ਤੋਂ ਰਹਿਤ ਹਨ ਗੁਰੂ ਨਾਨਕ ਸਾਹਿਬ ਦੇ ਬਚਨ
ਸੁਣ ਕਰ ਕਵੀ ਗ੍ਰੰਥ ਕੀ ਗਾਥਾ
ਭਾਈ ਸੰਤੋਖ ਸਿੰਘ ਨੇ ਸਰੋਤਿਆਂ ਦੀ ਇਹ ਗੱਲ ਸੁਣ ਕੇ ਗੁਰੂ ਗ੍ਰੰਥ ਸਾਹਿਬ ਦੀ ਜੋ ਕਥਾ ਹੈ ਪ੍ਰਸੰਨ ਹੋ ਕੇ ਭਾਈ ਸੰਤੋਖ ਸਿੰਘ ਜੀ ਸਰੋਤਿਆਂ ਨੂੰ ਕਹਿਣ ਲੱਗੇ
ਗ੍ਰਾਮਾ ਧੰਨ ਤੁਮਾਰੀ,
ਕਹਿੰਦੇ ਭਾਈ ਧੰਨ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ, ਧੰਨ ਹੈ ਤੁਹਾਡੀ ਬੁੱਧੀ ਸਰੋਤਿਓ,
ਜਾਂਦੇ ਮਨ ਮੈਂ ਸਮਝੀ ਉਚਾਰੀ,
ਜਿਸ ਕਰਕੇ ਤੁਸੀਂ ਆਪਣੇ ਮਨ ਦੇ ਸਮਝ ਕੇ ਉਚਾਰਨ ਕੀਤੀ ਹੈ। ਜਿਹੜੇ ਵੱਡੇ ਪੁਰਖ ਨੇ ਤੇ ਉਹੀ ਵੱਡਿਆਂ ਦੀਆਂ ਸਾਖੀਆਂ ਕਹਿੰਦੇ ਨੇ, ਵੱਡੀਆਂ ਉਗਾਈਆਂ ਦੇ ਕੇ
ਨਹੀਂ ਅਲਪਤੇ ਜਾਵੇ ਭਾਖੀ।
ਜਿਹੜੇ ਦੁਸ਼ ਬੁੱਧੀ ਵਾਲੇ ਲੋਕ ਨੇ ਉਹਨਾਂ ਦੇ ਪਾਸੋਂ ਵੱਡਿਆਂ ਦੀ ਕਥਾ ਤੇ ਸਾਖੀਆਂ ਨਹੀਂ ਕਹੀਆਂ ਜਾਂਦੀਆਂ।
ਗੁਰੂ ਨਾਨਕ ਇਤਿਹਾਸ ਪਨੀਤਾ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਇਤਿਹਾਸ ਬਹੁਤ ਹੀ ਪਵਿੱਤਰ ਹੈ।
ਉਸੇ ਅਨੁਸਾਰ ਕਥੀ ਮੈਂ ਰੀਤਾ,
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਨੁਸਾਰ ਹੀ ਇਸ ਗ੍ਰੰਥ ਦਾ ਵਰਣਨ ਕੀਤਾ ਹੈ।
ਗੁਰੂ ਗੁਰਦਾਸ ਭਇਓ ਜੋ ਭਾਈ,
ਫਿਰ ਭਾਈ ਸਾਹਿਬ ਭਾਈ ਗੁਰਦਾਸ ਮਹਾਰਾਜ ਜੀ ਹੋਏ ਹਨ
ਜੋ ਦੇ ਗੁਰੂ ਵਡਾਈ,
ਉਹਨਾਂ ਨੇ ਆਪਣੀਆਂ ਵਾਰਾਂ ਦੇ ਅੰਦਰ ਜੋ ਗੁਰੂ ਨਾਨਕ ਸਾਹਿਬ ਦੀ ਕੁਝ ਵਡਿਆਈ ਕੀਤੀ ਹੈ।
ਅਰਜਨ ਕੀ ਰਾਤ ਹਜੂਰਾ,
ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿਚ ਰਹਿੰਦਿਆਂ ਭਾਈ ਗੁਰਦਾਸ ਜੀ ਨੇ
ਸਿੱਖੀ ਅਦਕ ਪ੍ਰੇਮ ਬ੍ਰਤ ਪੂਰਾ,
ਸਿੱਖੀ ਦੇ ਬਹੁਤ ਹੀ ਤੇ ਬ੍ਰਤ ਨਿਯਮ ਦੇ ਅੰਦਰ ਪੂਰੇ ਸੀ, ਸਿੱਖੀ ਦੇ ਅੰਦਰ ਪ੍ਰਪਕਟ ਸਨ।
ਗੁਰੇ ਅਰਜਨ ਜੇ ਕੀ ਬਾਣੀ,
ਜਿਸ ਭਾਈ ਗੁਰਦਾਸ ਦੀ ਰਚਨਾ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਣ ਕੇ
ਦੀਨੋ ਅਸਪਿਤ ਗਦਦਾਨੀ
ਮੁਕਤੀ ਦਾਤੇ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਦੀ ਰਚਨਾ ਨੂੰ ਇਸ ਤਰ੍ਹਾਂ ਵਰ ਦਿੱਤਾ ਸੀ ਕਿ ਭਾਈ ਸਾਹਿਬ ਤੇਰੀ ਜਿਹੜੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੋਵੇਗੀ।
ਬੜੇ ਪ੍ਰੇਮ ਕਰਕੇ ਸਿੱਖ ਜੋ,
ਜਿਹੜਾ ਪ੍ਰੇਮ ਕਰਕੇ ਤੇਰੀ ਬਾਣੀ ਨੂੰ ਸਿੱਖ ਪੜ੍ਹੇਗਾ,
ਸਿੱਖੀ ਕੋ ਪ੍ਰਾਪਤ ਹੋਇਆ ਸੋ
ਉਹਨੂੰ ਸਿੱਖੀ ਦੀ ਪ੍ਰਪੱਕਤਾ ਜਿਹੜੀ ਹੈ ਪ੍ਰਾਪਤ ਹੋਵੇਗੀ।
ਇਹ ਅਨੁਸਾਰ ਕਥਾ ਮੈਂ ਕਥਾ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਦੇ ਅਨੁਸਾਰ ਮੈਂ ਕਥਾ ਜਿਹੜੀ ਕੁਝ ਗੁਰੂ ਨਾਨਕ ਸਾਹਿਬ ਦੀ ਲਿਖੀ ਹੈ।
ਸਾਧ ਸੁਣੋ ਹਿਤ ਸਾਥਾ,
ਭਾਈ ਗੁਰਦਾਸ ਸਾਹਿਬ ਦੀਆਂ ਜਿਹੜੀਆਂ ਉਗਾਈਆਂ ਦਿੱਤੀਆਂ ਨੇ ਤੇ ਇਹ ਵੀ ਪ੍ਰੇਮ ਦੇ ਨਾਲ ਸੁਣਨਾ ਕਰੋ।
ਗੁਰੂ ਗੋਬਿੰਦ ਸਿੰਘ ਹਜ਼ੂਰੀ,
ਸਾਹਿਬ ਗੁਰੂ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ
ਮਨੀ ਸਿੰਘ ਭਇਓ ਕਤਰੂਰੀ,
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬੜੀ ਸੁੰਦਰ ਮਰਜ਼ਾਦਾ ਵਾਲੇ ਹੋਏ ਤੇ ਉਹਨਾਂ ਨੇ ਗੁਰਬਿਲਾਸ ਗ੍ਰੰਥ ਬਣਾਇਆ ਹੈ।
ਇਹ ਸਿਰ ਲਾਓ ਸਿੱਖੀ ਨਿਰਵਾਹੀ,
ਇਹਨਾਂ ਨੇ ਆਪਣੇ ਅੰਗ ਅੰਗ ਕਟਾਉਣ ਤੱਕ ਸਿਰ ਤੱਕ ਆਪਣੀ ਸਿੱਖੀ ਜਿਹੜੀ ਸੀ ਨਿਭਾਉਣਾ ਕੀਤੇ। ਉਹਨਾਂ ਦੇ ਗੁਰਬਿਲਾਸ ਦੇ ਅਨੁਸਾਰ ਵੀ ਮੈਂ ਕੁਝ ਕਥਾ ਜਿਹੜੀ ਹੈ ਇਸ ਇਤਿਹਾਸ ਵਿੱਚ ਵਰਣਨ ਕੀਤੀ ਹੈ।
ਮੈਂ ਸੁਣੋ ਗ੍ਰੰਥ ਕੀ ਸਾਖੀ,
ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਖੀ ਉਗਾਹੀ ਜਿਹੜੀ ਉਹ ਸੁਣਨਾ ਕਰੋ।
ਹਿਰਦੇ ਮੈਂ ਸ਼ਰਧਾ ਦਿੜ ਰਾਖੀ,
ਆਪਣੇ ਹਿਰਦੇ ਦੇ ਅੰਦਰ ਪੱਕੀ ਤਰ੍ਹਾਂ ਸ਼ਰਧਾ ਜਿਹੜੀ ਉਸ ਨੂੰ ਟਿਕਾ ਕੇ,
ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ,
ਸਵਈਆਂ ਦੇ ਅੰਦਰ ਇਹ ਭੱਟਾ ਨੇ ਸਤਿਗੁਰੂ ਮਹਾਰਾਜ ਜੀ ਦਾ ਜਸ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆਪ ਨਾਰਾਇਣ ਕਲਾ ਧਾਰ, ਜਿਸ ਵਾਹਿਗੁਰੂ ਪਰਮੇਸ਼ਰ ਦੇ ਚ ਨਾਰਾਇਣ, ਜਿਹਦੇ ਚ ਨਾ ਆਰ ਆਇਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਘਰ ਨਹੀਂ, ਜਿਹੜਾ ਨਰਾਂ ਨਰਾਂ ਦੇ ਵਿੱਚ ਆਇਣ ਜਿਸ ਦਾ ਘਰ ਹੈ, ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਆਪਣੀ ਸ਼ਕਤੀ ਦੇ ਨਾਲ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਤੇ ਆਪ ਵਾਹਿਗੁਰੂ ਪਰਮੇਸ਼ਰ ਆਪਣੀ ਸ਼ਕਤੀ ਦੇ ਨਾਲ ਤੇ ਸਾਰੇ ਸੰਸਾਰ ਦੇ ਅੰਦਰ ਗੁਰੂ ਨਾਨਕ ਸਰੂਪ ਹੋ ਕੇ ਪ੍ਰਗਟ ਹੋਏ ਹਨ।
ਨਿਰੰਕਾਰ ਆਕਾਰ ਜੋਤੀ ਜਗ ਮੰਡਲ ਕਰਿਓ,
ਆਦਿ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੇ ਤੇ ਜਿਹੜਾ ਸੰਸਾਰ ਦਾ ਮੰਡਲ ਹੈ ਔਰ ਆਕਾਰ ਰੂਪ, ਇਸ ਦੇ ਅੰਦਰ ਆਪ ਹੀ ਆਪਣਾ ਸਰਗੁਣ ਸਰੂਪ ਆਕਾਰ ਲੈ ਕੇ ਆਏ ਹਨ।
ਜੈ ਕਹਤੇ ਹੈ ਭਰਪੂਰ ਸ਼ਬਦ ਦੀਪਕ ਦੀ ਪਾਇਓ,
ਜਿੱਥੇ ਜਿੱਥੇ ਸਤਿਗੁਰੂ ਮਹਾਰਾਜ ਜੀ ਲਵਾ ਲਵ ਭਰੇ ਹੋਏ ਵਿਆਪਕ ਨੇ, ਤੇ ਸ਼ਬਦ ਰੂਪੀ ਦੀਵਾ ਜਿਹੜਾ ਅਸੀਂ ਪ੍ਰਕਾਸ਼ਨਾ ਕੀਤਾ ਜੀਵਾਂ ਦੇ ਬੋਧ ਵਾਸਤੇ,
ਸਿੱਖੇ ਸੰਗ੍ਰਹਿ ਉਹ ਤਤ ਹਰ ਚਰਨ ਮਿਲਾਇਓ,
ਤੇ ਜਿਹਨਾਂ ਸਿੱਖਾਂ ਨੇ ਸੰਗ ਭਲੀ ਪ੍ਰਕਾਰ ਗ੍ਰਹਿਣ ਕੀਤਾ ਸਤਿਗੁਰੂ ਮਹਾਰਾਜ ਜੀ ਦੇ ਉਪਦੇਸ਼ ਨੂੰ, ਤੇ ਤਤ ਹਰ ਚਰਨ ਮਿਲਾਇਓ, ਤੇ ਤਤ ਸਰੂਪ ਜੋ ਵਾਹਿਗੁਰੂ ਪਰਮੇਸ਼ਰ ਹੈ, ਜਾਂ ਤਿੰਨਾਂ ਸਿੱਖਾਂ ਨੂੰ ਗੁਰਾਂ ਨੇ ਹਰੀ ਦੇ ਚਰਨਾਂ ਦੇ ਇੱਕ ਮੇਲ ਦਿੱਤਾ।
ਨਾਨਕ ਨਿਮਲ ਅਵਤਰਿਓ ਅੰਗਦ ਲੈਣੇ ਸੰਗ ਹੋ,
ਹਾਂਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਿਮਲ ਉੱਜਲ ਕੁਲ ਜਿਹੜੀ ਹੈ ਬੇਦੀਆਂ ਦੀ ਵੰਸ਼, ਇਹਦੇ ਪ੍ਰਗਟ ਹੋਏ ਨੇ। ਨਾਨਕ ਲੈਣੇ ਸੰਗ ਹੋਇਆ ਔਰ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਸਾਧ ਸੰਗ ਜੀ ਪ੍ਰਾਪਤ ਹੋ ਕੇ ਤੇ ਭਾਈ ਲਹਿਣਾ ਜੀ ਗੁਰੂ ਅੰਗਦ ਦੇ ਮਹਾਰਾਜ ਬਣ ਗਏ।
ਅਮਰਦਾ ਤਾਰਨ ਤਰਨ ਜਨਮ ਜਨਮ ਪਾਸਰਨ
ਔਰ ਗੁਰੂ ਅੰਗਦ ਦੇ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਜੀ ਬਣ ਗਏ ਤੇ ਗੁਰੂ ਅਮਰਦਾਸ ਤਾਰਨ ਤਰਨ ਔਰ ਤੀਜੇ ਸਰੂਪ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਸਰੂਪ ਹੋਏ ਤਾਰਨ ਵਾਸਤੇ ਜਹਾਜ਼ ਵਾਂਗ ਤੇ ਔਰ ਜਨਮਾਂ ਜਨਮਾਂਤਰਾਂ ਦੇ ਸਤਿਗੁਰੂ ਵਾਹਿਗੁਰੂ ਸਰੂਪ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਪਣੇ ਆਪ ਨੂੰ ਪਾਉਂਦੇ ਆਏ ਹਾਂ।
ਦੋਈਏ ਮਹੱਲੇ ਤੀਜੇ ਕੇ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ।
ਸਤਜੁਗ ਦੇ ਅੰਦਰ ਤੇ ਤੁਹਾਨੂੰ ਇਸ ਤਰ੍ਹਾਂ ਪਾਇਆ ਹੈ ਤੇ ਇਸ ਤਰ੍ਹਾਂ ਤੁਸੀਂ ਆਪਣੀ ਮੌਜ ਨੂੰ ਮਾਣਿਆ ਹੈ ਤੇ ਛਲਿਓ ਬਲ ਤੇ ਬਲ ਜਿਹੜਾ ਅਸੀਂ ਰਾਜਾ ਉਸਨੂੰ ਛਲਿਆ ਹੈ ਤੇ ਬਾਵਨ ਰੂਪ ਹੋਣਾ ਤੁਹਾਨੂੰ ਜਿਹੜਾ ਅਸੀਂ ਸਤਜੁਗ ਦੇ ਅੰਦਰ ਪਾਇਆ ਹੈ ਵਿਸ਼ਨੂੰ ਦੇ ਅਵਤਾਰ ਸੀ ਬਾਵਨ।
ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ।
ਤ੍ਰੇਤੇ ਦੇ ਅੰਦਰ ਤੁਸੀਂ ਆਪਣੀ ਮੌਜ ਨੂੰ ਆਨੰਦ ਨੂੰ ਇਸ ਤਰ੍ਹਾਂ ਮਾਣਿਆ ਤੇ ਆਪ ਦੇ ਹੁਕਮ ਦੇ ਵਿੱਚ ਰਾਘਵਾਂ ਦੀ ਵੰਸ ਦੇ ਅੰਦਰ ਸ੍ਰੀ ਰਾਮ ਚੰਦਰ ਰੂਪ ਕਹਾਏ ਹਨ।
ਦੁਆਪਰ ਕ੍ਰਿਸ਼ਨ ਮੁਰਾਰੀ ਕੰਸ ਕਿਰਤਾਰਥ ਕੀਓ।
ਦੁਆਪਰ ਦੇ ਅੰਦਰ ਤੁਹਾਡੀ ਆਗਿਆ ਦੇ ਅੰਦਰ ਹੀ ਤੇ ਕ੍ਰਿਸ਼ਨ ਰੂਪ ਤੁਸੀਂ ਪ੍ਰਗਟ ਹੋਏ ਔਰ ਕੰਸ ਜਿਹੜਾ ਸੀ ਇਸ ਨੂੰ ਮਾਰ ਕੇ ਕਰਤਾਰ ਸਫਲਾ ਕੀਤਾ।
ਉਦਰ ਸੈਨ ਕੋ ਰਾਜੀ ਅਪੈ ਭਗਤੇ ਜਨ ਜੀਓ।
ਉਦਰ ਸੈਨ ਨਾਨਾ ਸੀ ਸ੍ਰੀ ਕ੍ਰਿਸ਼ਨ ਦਾ ਤੇ ਉਸ ਨੂੰ ਰਾਜ ਦਿੱਤਾ ਕੰਸ ਆਪਣੇ ਮਾਮੇ ਨੂੰ ਮਾਰ ਕੇ ਆਪਣੇ ਭਗਤਾਂ ਨੂੰ ਤੇ ਅਭੈਤਾ ਦਾ ਦਾਨ ਦਿੱਤਾ ਭਾਵ ਕੀ ਨਿਰਭੈ ਕਰ ਦਿੱਤਾ ਉਦਰ ਸੈਨ ਦੇ ਤਾਂ ਹੀ ਰਾਜ ਦੇ ਕੇ।
ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ।
ਕਲਯੁਗ ਦੇ ਅੰਦਰ ਪ੍ਰਮਾਣ ਨੇ ਕਿ ਉਹ ਵਾਹਿਗੁਰੂ ਪਰਮੇਸ਼ਰ ਗੁਰੂ ਨਾਨਕ ਸਰੂਪ ਹੋਏ ਨੇ ਔਰ ਜਿਨ੍ਹਾਂ ਦੀ ਆਗਿਆ ਵਿੱਚ ਸਾਰੇ ਅਵਤਾਰ ਆਏ ਨੇ ਤੇ ਇਸ ਵਾਸਤੇ ਤੇ ਗੁਰੂ ਨਾਨਕ ਸਾਹਿਬ ਸਰੂਪ ਤੇ ਫੇਰ ਗੁਰੂ ਅੰਗਦ ਦੇਵ ਤੇ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਸਰੂਪ ਕਹਾਉਣਾ ਕੀਤਾ।
ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ।
ਆਜ ਸ੍ਰੀ ਗੁਰੂ ਰਾਜ ਅਬਚਲ ਅਟਲ ਹੇ ਸਤਿਗੁਰੂ ਮਹਾਰਾਜ ਜੀ ਤੁਹਾਡਾ ਗੁਰਤਾ ਗਲੀ ਦਾ ਰਾਜ ਅਚਲ ਹੈ ਟਲਣ ਤੋਂ ਰਹਿਤ ਹੈ ਇਸ ਵਾਸਤੇ ਆਦਿ ਪੁਰਖ ਫਰਮਾਇਓ ਤੇ ਆਦਿ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਹੀ ਤੇ ਆਪ ਜੀ ਨੂੰ ਇਹ ਫਰਮਾਨ ਹੋਇਆ ਔਰ ਵਾਹਿਗੁਰੂ ਦਾ ਤੁਸੀਂ ਹੁਕਮ ਲੈ ਕੇ ਸੁਨੇਹਾ ਲੈ ਕੇ ਸੰਸਾਰ ਵਿੱਚ ਆਏ ਦੇਣ ਵਾਸਤੇ
ਸ੍ਰੀ ਗ੍ਰੰਥ
ਮਾਨ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਹੁਤ ਸਾਰੇ ਭੱਟਾਂ ਦੇ ਸਵਈਏ ਹਨ ਗੁਰੂ ਸਾਹਿਬ ਦੀ ਮਹਿਮਾ ਦੇ ਵਿੱਚ
ਅਲੰਕਾਰ ਆਕਾਰ
ਅਲੰਕਾਰ ਵਾਹਿਗੁਰੂ ਪਰਮੇਸ਼ਰ ਆਪ ਦੀ ਆਕਾਰ ਗੁਰੂ ਨਾਨਕ ਸਰੂਪ ਹੋਏ।
ਸ੍ਰੀ ਗੁਰੂ ਆਨੰਦ ਕੰਦ
ਸਤਿਗੁਰੂ ਨਾਨਕ ਦੇ ਮਹਾਰਾਜ ਜੀ ਆਨੰਦ ਦੇ ਕੰਦ ਬੱਦਲ ਰੂਪ
ਚੌਵੀ ਮਹੂਰ ਮਹੂ ਸ੍ਰੀ ਗ੍ਰੰਥੇ ਕਹਾ
ਵਾਰ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤਾ ਹੈ
ਹੁਕਮ ਸਾਜ ਕੇ ਝੂਠੋ ਲਾਹਾ।
ਇਸ ਵਾਸਤੇ ਉਹ ਜਿਹੜਾ ਵਾਕ ਸੱਚ ਹੈ ਤੇ ਜਦ ਅਸੀਂ ਝੂਠਾ ਜਾਣਨਾ ਕੀਤਾ
ਮਾਂ ਗ੍ਰੰਥ ਕੋ ਸਾਜ ਜੋ ਮਨ ਹੈ
ਜਿਹੜਾ ਵਾਹਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਸੱਚਾ ਕਰਕੇ ਮੰਨੇਗਾ
ਨਾਨਕ ਹਰ ਅਵਤਾਰ ਪਛਾਣ ਹੈ
ਤੇ ਉਹੀ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅਵਤਾਰ ਸਰਗੁਣ ਸਰੂਪ ਹੈ ਜਾਣੇਗਾ।
ਸ੍ਰੀ ਅਰਜਨ ਕੇ ਰਹਿ ਤਿਆਗਾਰੀ
ਹਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਅੱਗੇ ਰਹਿੰਦਿਆਂ
ਭਇਓ ਗ੍ਰੰਥ ਕੋ ਜਾਣ ਲਿਖਾਰੀ
ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਿਖਾਰੀ ਭਾਈ ਗੁਰਦਾਸ ਜੀ ਹੋਏ ਨੇ
ਬਾਕੀ ਕਈ ਸੁਣੋ ਆ ਵਿਸਾਖੀ
ਹੁਣ ਭਾਈ ਗੁਰਦਾਸ ਜੀ ਦੀ ਜਿਹੜੀ ਸਾਖੀ ਉਗਾਹੀ ਹੈ ਗੁਰੂ ਸਾਹਿਬ ਦੇ ਬਾਰੇ ਤੇ ਉਹ ਸੁਣਨਾ ਕਰੋ।
ਸ੍ਰੀ ਗੁਰਦਾਸ ਨਾਮ ਜੋ ਭਾਖੀ
ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਨਾਮ ਵਾਲੇ ਸਿੱਖ ਨੇ ਤੇ ਉਚਾਰਨ ਕੀਤੀ ਹੈ
ਭਾਈ ਗੁਰਦਾਸੋ ਵਾਚ ਨਿਰੰਕਾਰ ਨਾਨਕ ਦੇਓ ਨਿਰੰਕਾਰ ਆਕਾਰ ਬਣਾਇਆ।
ਭਾਈ ਗੁਰਦਾਸ ਜੀ ਉਚਾਰਨ ਕਰਦੇ ਨੇ ਆਪਣੀਆਂ ਵਾਰਾਂ ਦੇ ਅੰਦਰ ਉੱਥੋਂ ਭਾਈ ਸਾਹਿਬ ਨੇ ਵਾਕ ਲਏ ਨੇ ਨਿਰੰਕਾਰ ਨਾਨਕ ਦੇਓ ਨਿਰੰਕਾਰ ਆਕਾਰ ਬਣਾਇਆ। ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਕੈਸੇ ਨੇ ਮੈਂ ਕੀ ਅਕਾਲਾਂ ਤੋਂ ਰਹਿ ਜਾ ਨਾਨਕ ਗੁਰੂ ਨਾਨਕ ਦੇਵ ਮਹਾਰਾਜ ਜੀ ਨਿਰੰਕਾਰੀ ਔਰ ਨਿਰੰਕਾਰ ਆਕਾਰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੇ ਹੀ ਨਿਰੰਕਾਰੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਕਾਰ ਜਿਹੜਾ ਹੈ وہ بنایا بھاگ کی سرگن سرو سنسار بن کے آئے
گری انگت گر انگ
آج گرو نانک صاحب مہاراج کے انگا تو ہی گرو انگد ہوئے دوجے سروپ دے اندر
رنگو جان اترنگ اٹھایا
اور گنگا تو مانو صاحب سنگ جی لہر ہی اٹھا دیتی اس طرح گرو نانک صاحب نے گرو انگد دیو مہاراج جی پرگٹ کیتا اپنے سروپ تو
امرداس گر انگد ہو جوتی
آج امرداس گر انگد گرو انگد دیو مہاراج جی تو اگے گرو امرداس مہاراج جی تیجے سروپ ہوئے
جوت سروپ چلت ورتایا
جوتی سروپ واہگرو پرمیشر نے ہی اپنا کوتک جیڑا برتاؤنا کیتا
گر امر گر رامداس
رامداس مہاراج جی تو گرو رامداس مہاراج چوتھے سروپ ہوئے
آنند ناد شبد سنایا
آنند کراس ناد جو سب سنگ جی واہگرو برہم ہے اس کا شبد جیڑا اپدیش سنا کیتا
رامداس ارجن گرو
ہاں گرو رامداس مہاراج جی تو گرو ارجن دیو مہاراج جی ہوئے جنہوں کا اپنا شہیدی جوڑ میلا منا سی اخنڈ پاٹھ صاحب رکھنے ہیں
درشن درپن وچ دکھایا
جس طرح شیشے دے اندر صاحب سنگ جی درشن اپنے چہرے دے اپنے اپنے چہرے دے اکش نو ویکھ لیندا ہے اس طرح درپن وچ درشن درپن وچ دکھایا تے اے جڑا سنسار ہے ایک درپن ہی ہے اے دے وچ صاحب سنگ جی گرو نے اپنا درشن جڑا سی او بکھاونا کیتا جنہاں سکھاں نے بھی ستگرو مہاراج جی دی شرم لے کے گرمار پتر تے اور مول منتر جپیا تے درپن درشن وچ دکھایا درپن جدوں شدھ ہردا ہو گیا نام جپدیاں جپدیاں تے اودے وچ آتما دا درشن جڑا سی بکھا دتا
مرگ بند گور ارجنا
گرو ارجن دیو مہاراج جی تو شیر پاتشاہ گرو ہرگوبند صاحب مہاراج جی ہوئے
گوبند نام سدوایا
گرو تے گوبند دو نام جڑے سی سدوانا کیتے گوبند ہی گرو ہے تے اور گرو ہی گوبند روپ ہے
گرمورتی گر شبد ہے
کہندے ہون دسو بھائی صاحب کہندے بھائی ہون گرو دی مورتی گرو دا شبد ہے شری گرو گرنتھ صاحب مہاراج جی شبد اوتار ہن
ساد سنگت وچ پرگٹی آیا
ساد سنگت دے اندر ہی ساد سنگ جی اے بچن ستگراں نے پرگٹ کیتا سی جو پرب کو ملبو چاہے خود شبد نہ لہے
پیری پائے سب جگت وترایا
اس طرح چرنی پا کے سارے سنسار نو تراستا گرو سکھاں دے سنسار نو
چوبی اور لکھو بہتے اس تھانا
اور بھی بہت سارے گرنتھاں وچ گرو صاحب دا جس لکھیا ہویا
پڑھ کر گلے وہ متوانا
کہندے اے سیانے بدھی وان سروتے ہو پڑھ کے چنگی طرح بچا لو
لوک جن کرا جائے اوتارا
تے گرو گرنتھ صاحب دے اندر ہی توں تاں جن کرا جا اوتار تے اے بول نے تے سوال کیتا ہی سروتیاں نے تے ایہدا ارتھ کی ہے کہندے جو جن کراج دا اوتار ہے
ایسے لکھیو گرنتھ سمجھارا
شری گرو گرنتھ صاحب مہاراج جی دے جو اس طرح لکھیا ہویا ہے
سوپما ہے تے کی دئی
کہندے او جنک دی ایک اپما دتی ہے درشٹان دا ایک انگ لئی دا تے اس واسطے دوہرا انگ نہیں لئی دا دوہرا پکھ نہیں لیا جاندا
یوگ بھوگ دونوں سب کی
تے جس طرح کہندے جنک راجا تے یوگ بھوگ دوویں سی اودے پاس بھاو گرستی اور راج بھی سی تے اور یوگ جڑدا بھی سی اودے اندر جنک راجا بھگت بھی سی اور جنک راجا راجا بھی سی اس واسطے راج وچ ہی او نرلے پریا واہگرو نال جڑ کے پال کے گرو نانک صاحب نے ایک درشٹان دتا تو تا جنک راجا ہوتا اے گرو نانک دیو مہاراج جی تسی تا جنک راجے وانگ اترے ہو پال کی جویں جنک گرست وچ رہندا نرلیپی رہا اور راج وچ جو کیتا اس نے اسی طرح تسی وی گرستی جیون سنسار وچ رہندے ہاں اور سنسار دے راج وچ رہندے ہاں نرلیپ رہے ہو اس واسطے ایک درشٹان دتا سمجھاؤن واسطے
جو گرستے میں جنک اداسی
جس طرح گرستی جیون وچ جنک جڑا سی اداس پرام رہا
شری نانک پہ سکھ راسی
اسی طرح گرو نانک دے مہاراج جی سکھاں دی اودی ہوئے
اسی ہے تے دوسر چرنا
اسی واسطے ہی جڑا دوجا شبد دا چرنا حصہ ہے پوڑی ہے
پورے ارتھ نیکی بد برنا
چنگی طرح ارتھ نو کھول کے ورنن کیتا ہے
لے جگت جل پدم وچار
اخیر پہ دوجا چرن کی ہے تو تا جنک راجا اوتار رہ جگتر جل پدم بیچار تسی جگت وچ ایوں رہے ہو جویں پانی تے پدم کول دی بچار ہے پاو کی جویں ਪਾਣੀ ਵਿੱਚ ਕਵਲ ਦਾ ਲੇਪ ਰਹਿੰਦਾ। ਇਹ ਗੁਰੂ ਨਾਨਕ ਸਾਹਿਬ, ਤੁਸੀਂ ਇਸ ਤਰ੍ਹਾਂ ਸੰਸਾਰ ਵਿੱਚ ਰਹੇ ਹੋ, ਗ੍ਰਸਤੀ ਜੀਵਨ ਵਿੱਚ ਨਿਰਲੇਪ ਰਹੇ
ਹੋਧਾਰ।
ਭਾਈ ਸੰਤੋਖ ਸਿੰਘ ਜੀ ਕਹਿੰਦੇ, ਇਸ ਵਾਸਤੇ ਸਰੋਤਿਓ ਨਿਰਣਾ ਕਰ ਲਓ ਚੰਗੀ ਤਰ੍ਹਾਂ,
ਉਧਾਰ ਇਹ ਨਿਰਪਤ ਹੈ।
ਜਿਸ ਤਰ੍ਹਾਂ ਕਹਿ ਦੇਈਏ, ਇਹ ਜਿਹੜਾ ਰਾਜਾ ਬਹੁਤ ਹੀ ਉਦਾਰ ਦਾਤਾ ਹੈ, ਖੁੱਲੇ ਸੁਭਾਅ ਵਾਲਾ ਹੈ।
ਇੰਦਰ ਅਵਤਾਰ
ਕਹਿੰਦੇ, ਇਹ ਜਿਹੜਾ ਰਾਜਾ ਹੈ ਤਾਂ ਇੰਦਰ ਦਾ ਅਵਤਾਰ ਹੋਇਆ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਜਨਕ ਰਾਜਾ ਦਾ ਦ੍ਰਿਸ਼ਟਾਂਤ ਦਿੱਤਾ ਵੀ ਜਿਵੇਂ ਜਨਕ ਰਾਜ ਵਿੱਚ ਨਿਰਲੇਪ ਸੀ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੰਸਾਰ ਵਿੱਚ ਨਿਰਲੇਪ ਰਹੇ ਨੇ।
ਐਸੇ ਉਪਮਾ ਔਰ ਲਖੋ,
ਇਸ ਤਰ੍ਹਾਂ ਜਿਹੜੀ ਉਪਮਾ ਹਿਰਦੇ ਜਾਣ ਲੋ
ਕਿ ਸੁਕਾਰ
ਜਨਕ ਰਾਜੇ ਦੀ ਸੁਖ ਦੇਣ ਵਾਲੀ।
ਸਰੋਤਾ ਹਰਖਤ ਪਏ,
ਅੱਗੇ ਸਰੋਤੇ ਜਿਹੜੇ ਸੀ ਬਹੁਤ ਪ੍ਰਸੰਨ ਹੋਏ,
ਮਸਦੇ ਮਟਾਏ
ਆਪਣੇ ਮਨ ਦਾ ਸੰਸਾ ਜਿਹੜਾ ਸੀ ਮੇਟ ਦਿੱਤਾ।
ਧਿਆਏ ਪੂਰਨ ਅਬੈ,
ਸੰਤੋਖ ਸਿੰਘ ਜੀ ਕਹਿੰਦੇ, ਸੈਂਤੀਵਾਂ ਅਧਿਆ ਜਿਹੜਾ ਸੀ ਕਥਾ ਦਾ ਪੂਰਾ ਹੋ ਗਿਆ।
ਸੁਣ ਸੁਖਦਾਏ,
ਜਿਹੜਾ ਇਸ ਨੂੰ ਪੜੇਗਾ ਤੇ ਸੁਣੇਗਾ ਤੇ ਉਸ ਨੂੰ ਸੁਖ ਪ੍ਰਾਪਤ ਹੋਣਗੇ।
ਸ੍ਰੀ ਬਾਲਾ ਸੁੰਦਰ ਵਾਚੀ ਟੋਟਕ ਸ਼ਾਂਦੀ, ਗੁਰੂ ਨਾਨਕ ਧਿਆਨ ਸਦਾ ਕਰੀਏ।
ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਕਥਾ ਆਰੰਭ ਕਰਨ ਤੋਂ ਪਹਿਲਾਂ, ਇਹ ਸੰਧੂ ਗੋਤ ਹੈ ਭਾਈ ਬਾਲੇ ਦਾ, ਇਹ ਕਥਾ ਸ੍ਰੀ ਖਡੂਰ ਸਾਹਿਬ ਦੇ ਅੰਦਰ ਗੁਰੂ ਅੰਗਦ ਦੇਵ ਮਹਾਰਾਜ ਨੂੰ ਸੁਣਾ ਰਹੇ ਨੇ। ਭਾਈ ਬਾਲਾ ਜੀ, ਲਿਖਾਵੀ ਭਾਈ ਪੈੜਾ ਮੁੱਖਾ ਹੈ। ਸਰੋਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਜੀ, ਭਾਈ ਬੁੱਢਾ ਜੀ, ਭਾਈ ਪਾਰੋ ਜੁਲਕਾ, ਭਾਈ ਢਿੰਗਾ, ਭਾਈ ਜੀਵਾ, ਇਹ ਮਹਾਂਪੁਰਸ਼ ਸਰੋਤੇ ਬੈਠੇ ਨੇ। ਇਸ ਵਾਸਤੇ ਭਾਈ ਬਾਲਾ ਜੀ ਅੱਗੇ ਕਥਾ ਉਚਾਰਨ ਕਰਦੇ ਨੇ।
ਗੁਰੂ ਨਾਨਕ ਧਿਆਨ ਸਦਾ ਕਰੀਏ,
ਕਹਿੰਦੇ ਹੇ ਗੁਰਸਿੱਖੋ, ਹਮੇਸ਼ਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰੀਏ।
ਬੰਧਨ ਮੈਂ ਪੁੰਨਾ ਭਰੀਏ,
ਸੰਸਾਰ ਦੇ ਜੰਮਣ ਤੇ ਮਰਨ ਦੇ ਬੰਧਨਾਂ ਵਿੱਚ ਨਹੀਂ ਪਵਾਂਗੇ।
ਸਾਗਰ ਰੂਪ ਉਜਾਗਰ ਜੋ,
ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁਖਾਂ ਦੇ ਸਮੁੰਦਰ ਨੇ, ਉਜਾਗਰ ਪ੍ਰਗਟ ਸਰੂਪ ਹਨ।
ਜੀਤਨ ਦੰਬੇ ਆਗਰ ਜੋ,
ਸਾਰੇ ਪਖੰਡਾਂ ਤੇ ਦੰਬਾਂ ਨੂੰ ਜਿੱਤਣ ਵਾਲੇ ਤੇ ਆਗਰ ਮੁਖੀ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ।
ਦੁਖਦਾਰਦ ਦੋਗਨ ਕੰਦਨ ਹੈ,
ਦੁੱਖਾਂ ਤੇ ਦਲਿੰਦਰਾਂ ਤੇ ਦੋਸ਼ਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਿੱਖਾਂ ਦੇ ਕੱਟਣ ਵਾਲੇ ਨੇ।
ਹਰ ਬਿੰਦ ਦੁਤਲ ਪਦ ਬੰਧਨ ਹੈ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਦੁੱਖ ਸੋਭਾ ਜਿਹੜੀ ਕਮਲ ਵਾਂਗ ਹੈ, ਤੇ ਔਰ ਜਾ ਜਿਹੜੇ ਸੋਭਾ ਵਾਲੇ ਸਤਿਗੁਰਾਂ ਦੇ ਦੋਵੇਂ ਚਰਨ ਨੇ ਕਮਲ ਦੀ ਸੋਭਾ ਵਾਲੇ, ਉਹਨਾਂ ਦੇ ਚਰਨਾਂ ਦੇ ਉੱਤੇ ਮੇਰੀ ਨਮਸਕਾਰ ਹੈ।
ਸੁਕੰਦ ਮੁਕੰਦ ਗਿਆਨ ਕਲੰ,
ਆ ਸੁਖਾਂ ਦੇ ਕੰਦ ਬੱਦਲ ਰੂਪ ਨੇ, ਮੁਕਤੀ ਦਾਤੇ ਨੇ ਤੇ ਕਾਨੇ ਕਰਸ ਗਿਆਨ ਸਰੂਪ ਹਨ।
ਸਰਨਾਗਤ ਕੇ ਅਗ ਓਗ ਹਨ,
ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਪੈਂਦਾ ਤੇ ਉਸਦੇ ਅਗ ਪਾਪ ਓਗ ਜਿਹੜੇ ਸਮੂਹ ਨੇ ਉਸ ਨੂੰ ਨਾਸ਼ ਕਰ ਦਿੰਦੇ ਨੇ।
ਮੈਂ ਪਵ ਕਾਰਨ ਜਾਏ ਥਰਾ,
ਭਾਵ ਸੰਸਾਰ ਦੇ ਅੰਦਰ ਭਾਵ ਅਵਤਾਰ ਜਿਸ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਧਾਰਨ ਕੀਤਾ ਹੈ,
ਸਰੂਪ ਕਰਾ ਸਪੂਰ ਕਰਾ,
ਉਹ ਜਿਹੜਾ ਸੰਕਲਪ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਦੇ ਉਧਾਰ ਕਰਨ ਦਾ ਤੇ ਉਸ ਨੂੰ ਸ਼ੁਰੂ ਕਰਨਾ ਚਾਹੁੰਦੇ ਨੇ।
ਮਤਮੰਦ ਨੇ ਨਾ ਨੂਰ ਭਰੇ ਭੂਰ ਭਰਿਓ, ਮਤਮੰਦ ਨਿਰੇ ਨਾਰੀ ਪੂਰ ਭਰਿਓ,
ਮੰਦੀ ਮਤ ਵਾਲੇ ਜਿਹੜੇ ਲੋਕ ਨੇ ਤੇ ਸਾਧ ਸੰਗਤ ਜੀ, ਮੰਦੀ ਮਤ ਵਾਲੇ ਲੋਕਾਂ ਦਾ ਨਿਰੇ ਨਰਕ ਜਿਹੜਾ ਤੇ ਉਹ ਬੜਾ ਭਾਰੀ ਜੋ ਭਰਿਆ ਹੋਇਆ ਹੈ।
ਵੇਖ ਹਰ ਕੀਰਤ ਸੇਧ ਕਰਿਓ,
ਤੇ ਵੇਖ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਨਰਕਾਂ ਵਿੱਚੋਂ ਕੱਢਣੇ ਕਿਵੇਂ, ਤੇ ਜੋ ਹਰੀ ਦਾ ਕੀਰਤਨ ਹੈ ਜਸ ਹੈ ਤੇ ਪੁਲ ਬਣਾਤਾ ਸੰਸਾਰ ਤੋਂ ਲੰਘਣ ਵਾਸਤੇ,
ਉਪਰ ਪਾਰ ਪਰੇ ਨਰਸੋ,
ਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਕੀਰਤਨ ਭਜਨ ਸਿਮਰਨ ਦੇ ਪੁਲ ਦੇ ਉੱਤੇ ਦੀ ਲੰਘੇਗਾ ਤੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ।
ਪੰਕਜ ਸੇਵਤ ਜੋ ਉਰਸੋ,
ਜਿਹੜਾ ਆਪਣੇ ਦਿਲ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਕਮਲਾਂ ਦਾ ਸੇਵਨ ਕਰੇਗਾ,
ਰੂਪ ਕਿਨੇ ਧਿਆਨ ਕਰੇ,
ਤੇ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਰੂਪ ਦਾ ਹਮੇਸ਼ਾ ਧਿਆਨ ਧਾਰਦੇ ਨੇ,
ਫਿਰ ਸੰਸ ਪਏ ਜਮ ਤੇ ਨਾ ਡਰੇ।
ਸਾਧ ਸੰਗਤ ਜੀ ਤੇ ਉਹ ਬਿਨਾਂ ਸੰਸਿਆ ਤੋਂ ਹੋ ਗਏ ਤੇ ਜਮਾਂ ਤੋਂ ਕਦੇ ਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਡਰਦੇ ਨਹੀਂ ਹਨ।
ਦੋਰਾ ਨਿਕਸੇ ਪੁਰ ਸੁਲਤਾਨ ਤੇ,
ਹੁਣ ਭਾਈ ਸਾਹਿਬ ਕਥਾ ਆਰੰਭ ਕਰਨ ਲੱਗੇ ਨੇ। ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲਾਂ ਸੁਲਤਾਨਪੁਰੋਂ ਚੱਲਣ ਲੱਗੇ ਨੇ ਸੰਸਾਰ ਦੇ ਉਧਾਰ ਵਾਸਤੇ। ਪਹਿਲੀ ਉਦਾਸੀ ਗੁਰੂ ਨਾਨਕ ਸਾਹਿਬ ਦੀ ਪ੍ਰਚਾਰ ਫੇਰੀ ਇਹ ਸੁਲਤਾਨ ਤੋਂ ਆਰੰਭ ਹੋ ਰਹੀ ਹੈ। ਭਾਈ ਬਾਲਾ ਜੀ ਇੱਥੇ ਫਰਮਾਉਂਦੇ ਹਨ,
ਨਿਕਸੇਪੁਰ ਸੁਲਤਾਨ ਤੇ,
ਆ ਸੁਲਤਾਨਪੁਰ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਹਰ ਆਏ,
ਮਰਦਾਨਾ ਸੰਗਲੀ ਨਾ,
ਭਾਈ ਮਰਦਾਨੇ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੇ ਨਾਲ ਲੈ ਲਿਆ
ਰਮ ਲਾਲਣ ਤੇ ਬਚਪਨੇ
ਆਪਣੇ ਕਮਲ ਸਰੀਖੇ ਮੁਖ ਤੋਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ
ਗੁਰੂ ਪਰਮ ਪ੍ਰਵੀਨਾ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਡੇ ਅੰਤਰ ਜਾਮੇ ਸਰੂਪ
ਟੋਟ ਕਸ਼ਾਂਦੀ ਚਲਵੇ ਜਿਦ ਚਾਹਤ ਹੋ ਹਿਤ ਕਿਤ ਕੋ
ਹਾਂ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਚੱਲਣ ਵਾਸਤੇ ਕਿਸ ਤਰਫ ਨੂੰ ਤੁਸੀਂ ਆਪਣਾ ਚਿੱਤ ਬਣਾਇਆ ਹੈ
ਜੋ ਬਤਾਏ ਚੱਲੇ ਤਿਤ ਕੋ
ਹੁਣ ਸੱਚੇ ਪਾਤਸ਼ਾਹ ਆਪ ਦੱਸ ਦਿਓ ਤੇ ਕਿਸ ਪਾਸੇ ਨੂੰ ਆਪ ਜਾ ਰਹੇ ਹਾਂ
ਦਸ ਉਧਾਰਨ ਕਾ ਚੱਲੇ
ਆਪਣੇ ਦਾਸਾਂ ਦਾ ਉਧਾਰ ਕਰਨ ਵਾਸਤੇ ਜਾ ਰਹੇ ਹਾਂ
ਮਾਨਵ ਕੇ ਜਨ ਦੁੱਖ ਦਲੇ
ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਹੁਤ ਸਾਰੇ ਮਨੁੱਖਾਂ ਦੇ ਦੁੱਖਾਂ ਨੂੰ ਦਲ ਦਿੱਤਾ
ਦਵਾਈਆ ਸ਼ਾਂਦੀ ਕਹਿ ਮਰਦਾਨਾ ਜਿਤਨੇ ਇੱਛਾ
ਹਾਂਜੀ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨੇ ਜਿੱਧਰ ਨੂੰ ਸਾਡੀ ਇੱਛਾ ਹੈ
ਗੱਛੋ ਸਵਾਸ ਸਰੀਰਾ
ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਦਵਾਈਆ ਛੰਦ ਤੇ ਕਹਿ ਮਰਦਾਨਾ ਜਿਤ ਨਿਜ ਇੱਛਾ ਗੱਛੋ ਸਵੱਛ ਸਰੀਰਾ ਕਿਉਂਕਿ ਮਰਦਾਨੇ ਨੇ ਪੁੱਛਿਆ ਸੀ ਮਹਾਰਾਜ ਕਿਸ ਪਾਸੇ ਨੂੰ ਜਾ ਰਹੇ ਹਾਂ ਤੇ ਮਰਦਾਨਾ ਕਹਿਣ ਲੱਗਾ ਤੇ ਜਿਤ ਨਿਜ ਇੱਛਾ ਗੱਛੋ ਸਵੱਛ ਸਰੀਰਾ ਤੇ ਪਵਿੱਤਰ ਸਰੀਰ ਵਾਲੇ ਸਤਿਗੁਰੂ ਮਹਾਰਾਜ ਜੀ ਜਿਸ ਪਾਸੇ ਨੂੰ ਤੁਹਾਡੀ ਇੱਛਾ ਹੈ ਤੇ ਉਸ ਪਾਸੇ ਨੂੰ ਚੱਲਣਾ ਕਰੋ
ਅੱਗੇ ਤਾਂ ਵੀ ਪਾਛੇ ਹੋ ਚੱਲ ਹਾਂ
ਸਤਿਗੁਰਾਂ ਨੇ ਮਰਦਾਨੇ ਨੂੰ ਪੁੱਛਿਆ ਸੀ ਕਿਸ ਤਰਫ ਨੂੰ ਚਲੀਏ ਮਰਦਾਨਾ ਕਹਿੰਦਾ ਮਹਾਰਾਜ ਅੱਗਾ ਤੁਹਾਡਾ ਹੈ ਤੇ ਪਿੱਛੇ ਪਿੱਛੇ ਮੈਂ ਚੱਲਾਂਗਾ
ਸ੍ਰੀ ਪ੍ਰਭ ਗੁਣੀ ਗੇ ਹੀਰਾ
ਤੇ ਸਤਿਗੁਰੂ ਮਹਾਰਾਜ ਜੀ ਆਪ ਗੁਣਾਂ ਦੇ ਸਮੁੰਦਰ ਸਰੂਪ ਹਾਂ
ਗੁਰ ਕਹੇ ਏਵ ਨਾ ਵਾਧੂ
ਜਗ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਏਮਨਾਬਾਦ ਇੱਕ ਸ਼ਹਿਰ ਹੈ
ਇੱਕ ਨਗਰ ਪੁਰ ਲਖੀਏ
ਇੱਕ ਨਗਰ ਹੈ ਕਸਬਾ ਆਪਣੇ ਹਿਰਦੇ ਭਾਈ ਮਰਦਾਨੇ ਜਾਣ ਲੈ
ਤਖਾਣਾ ਇੱਕ ਲਾਲੋ
ਲਾਲੋ ਨੂੰ ਭਾਈ ਮਰਦਾਨੇ ਜਾ ਕੇ ਵੇਖੀਏ ਕਿ ਉੱਥੇ ਇੱਕ ਸਾਡਾ ਸਿੱਖ ਰਹਿੰਦਾ ਹੈ
ਇਹ ਵਿਦ ਕਹਿ ਕਰੀ ਕਬਲ ਬਦਨ ਤੇ
ਇਸ ਤਰ੍ਹਾਂ ਸਾਹਿਬ ਸੰਤ ਜੀ ਕਹਿ ਕੇ ਸਤਿਗੁਰੂ ਮਹਾਰਾਜ ਜੀ ਨੇ ਕਬਲ ਸਰੀਖੇ ਤੇਰੇ ਤੋਂ
ਮੰਦ ਮੰਦ ਗਤ ਜਾਏ
ਹੌਲੀ ਹੌਲੀ ਚਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਚਲੇ ਜਾ ਰਹੇ ਨੇ
ਪਦਵੀ ਮੈਂ ਪਦੀ ਪੰਕਜ ਸੁੰਦਰ
ਪਦਵੀ ਰਸਤੇ ਦੇ ਅੰਦਰ ਤੇ ਆਪਣੇ ਚਰਨ ਕਮਲ ਸੁੰਦਰ ਉਹਨਾਂ ਨੂੰ ਪਾਉਂਦਿਆਂ ਹੋਇਆ
ਦਾਸ ਦੇ ਜੋ ਵਸਾਏ
ਹਮੇਸ਼ਾ ਦਾਸਾਂ ਦੇ ਹਿਰਦੇ ਚ ਵੱਸਦੇ ਹਨ
ਬਾਸਰ ਦਾਸੀ ਸਭ ਤੋਂ ਮੈਂ ਪਹੁੰਚੇ
ਭਾਈ ਸੰਤੋਖ ਸਿੰਘ ਜੀ ਕਹਿੰਦੇ ਸੁਲਤਾਨਪੁਰ ਤੋਂ ਚੱਲ ਕੇ ਪੈਦਲ ਮਹਾਰਾਜ 17 ਦਿਨਾਂ ਦੇ ਏਮਨਾਬਾਦ ਪਹੁੰਚੇ ਨੇ
ਨਗਰ ਏਕਨਾ ਏਮਨਾ ਵਾਧੂ
ਨਗਰ ਜੋ ਏਮਨਾਬਾਦ ਹੈ ਤੇ ਉਸਦੇ ਜਿਹਨੂੰ ਸੈਲਪੁਰ ਸੰਡਿਆਲੀ ਵੀ ਕਹਿੰਦੇ ਸਨ ਪਹਿਲਾਂ
ਗਏ ਸਦਨ ਤੇ ਦੁੱਖ ਨਕੰਦਨਾ
ਆਦਿ ਉਸਦੇ ਘਰ ਵਿੱਚ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਚਲੇ ਗਏ
ਸੇਵਕ ਦਾ ਐ ਵਾਧੂ
ਆਪਣੇ ਸੇਵਕਾਂ ਨੂੰ ਆਨੰਦ ਦੇਣ ਵਾਲੇ
ਫੇਰ ਮੁਖਾਰ ਬਿੰਦ ਪਾਠੰਡੋ
ਭਾਈ ਲਾਲੋ ਗੁਰੂ ਨਾਨਕ ਸਾਹਿਬ ਦੇ ਚਿਹਰੇ ਨੂੰ ਵੇਖ ਕੇ ਖੜ ਗਿਆ
ਬੰਧਨ ਕਰ ਬੰਦੇ
ਦੋਵੇਂ ਹੱਥ ਜੋੜ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ
ਦਰਸ਼ਨ ਲੋਕ ਦਿਸ਼ਾਂਤ ਭਈ ਮਾਨਾ
ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੇਖ ਕੇ ਮਨ ਵਿੱਚ ਸ਼ਾਂਤੀ ਟਿਕਾ ਆ ਗਿਆ
ਲਾਲੋ ਦੇ ਆਨੰਦੇ
ਲਾਲੋ ਜੀ ਹਿਰਦੇ ਚ ਬਹੁਤ ਹੀ ਆਨੰਦ ਹੋ ਗਿਆ
ਇਤ ਕਰਤਾਰ ਨਿਤ ਹੋਵੇ ਕੋ ਕੋ
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਲਾਲੋ ਹਮੇਸ਼ਾ ਤੈਨੂੰ ਕਰਤਾਰ ਚੇਤੇ ਆਵੇ
ਮੈਂ ਤਿਰਤ ਕੋ ਕਰੀਏ
ਬੈਠ ਤੂੰ ਆਪਣਾ ਕੰਮ ਜਿਹੜਾ ਇਸ ਨੂੰ ਆਰੰਭ ਕਰਦੇ ਸਾਰਿਆਂ ਤੋਂ ਵੱਡੀ ਆਸ਼ੀਰਵਾਦ ਇਹੀ ਹੈ ਬਾਕੀ ਤਾਂ ਅਸੀਂ ਸਭ ਕੁਝ ਲੈ ਲੈਂਦੇ ਹਾਂ ਮਿਲ ਵੀ ਜਾਂਦਾ ਪਰ ਸਭ ਤੋਂ ਵੱਡੀ ਆਸ਼ੀਰਵਾਦ ਕਿ ਰੱਬ ਨਹੀਂ ਚੇਤੇ ਆਉਂਦਾ ਇਸ ਵਾਸਤੇ ਸੰਸਾਰ ਹੈ ਦੂਜੇ ਪਾਸੇ ਕਰਤਾਰ ਹੈ ਭਾਵ ਕੀ ਸਾਧ ਸੰਗ ਜੀ ਸੰਸਾਰ ਜਿਹੜਾ ਇਹਨੂੰ ਭੁੱਲਣਾ ਔਖਾ ਹੈ ਤੇ ਕਰਤਾਰ ਨੂੰ ਯਾਦ ਕਰਨਾ ਔਖਾ ਹੈ ਕਰਤਾਰ ਸਾਡੇ ਚਿੱਤ ਵਿੱਚ ਯਾਦ ਨਹੀਂ ਆਉਂਦਾ ਤੇ ਸੰਸਾਰ ਸਾਨੂੰ ਭੁੱਲਦਾ ਨਹੀਂ ਹੈ ਦੋਵੇਂ ਕਠਿਨ ਚੀਜ਼ਾਂ ਨੇ ਰੱਬ ਦੀ ਯਾਦ ਵੀ ਕਠਿਨ ਹੈ ਤੇ ਸੰਸਾਰ ਨੂੰ ਭੁੱਲਣਾ ਵੀ ਕਠਿਨ ਹੈ ਪਰ ਗੁਰੂ ਨਾਨਕ ਸਾਹਿਬ ਦੀ ਸਭ ਤੋਂ ਵੱਡੀ ਆਸ਼ੀਰਵਾਦ ਤੈਨੂੰ ਕਰਤਾਰ ਚੇਤੇ ਆਵੇ ਇਸ ਤੋਂ ਪਰੇ ਹੋਰ ਕੋਈ ਆਸ਼ੀਰਵਾਦ ਨਹੀਂ ਸਤਿਸੰਗ ਜੀ ਹੋ ਸਕਦੀ
ਮੁਜਦ ਲਾਲੋ ਆਏ ਕਿਤ ਤੇ
ਭਾਈ ਲਾਲੋ ਸਤਿਸੰਗ ਜੀ ਪੁੱਛਦਾ ਤੇ ਤੁਸੀਂ ਕਿੱਥੋਂ ਆਏ ਹੋ
ਕਰਨਾ ਸਦਨੇ ਉਚਰੀਏ
ਕਿਰਪਾ ਦੇ ਘਰ ਤੇ ਉਚਾਰ ਕੇ ਦੱਸੋ
ਦੇਸ ਅਪੂਰਵ ਰੂਪ ਅਨੂਪਮਾ
ਤੁਹਾਡਾ ਜਿਹੜਾ ਲਿਬਾਸ ਇਹ ਵੀ ਅਨੋਖਾ ਹੀ ਹੈ ਤੇ ਔਰ ਤੇ ਇਸ ਵਾਸਤੇ ਤੇ ਫੇਰ ਅਨੂਪਮ ਬੇਮਿਸਾਲ ਹੈ ਤੁਹਾਡਾ ਸਰੂਪ ਜੋ ਭੇਸ਼ ਬਣਾਇਆ ਹੋਇਆ
ਮਦਨ ਮੁਖਰੀ ਗਤ ਦੈਨਾ
ਆਪ ਜੀ ਦੇ ਮਿੱਠੇ ਬਚਨ ਨੇ ਮੁਕਤੀ ਦੇਣ ਵਾਲੇ ਹਨ।
ਕੀਰਤਨ ਅੰਤਰ ਪ੍ਰੀਤ ਵਦੀ ਮੋਜੀ,
ਮੇਰੇ ਹਿਰਦੇ ਚ ਇੱਕ ਰਾਸ ਪ੍ਰੀਤੀ ਵੱਧ ਗਈ ਹੈ।
ਫਿਰ ਤੋਹਵਤ ਚਾਨਾ,
ਆਪ ਜੀ ਦੇ ਦਰਸ਼ਨ ਵੇਖ ਕੇ ਤੇ ਮੈਨੂੰ ਸ਼ਾਂਤੀ ਆ ਰਹੀ ਹੈ।
ਕਹਿ ਨਾਨਕ ਪਰਦੇਸੀ ਹਮ ਹੈ।
ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਲਾਲੋ, ਅਸੀਂ ਪਰਦੇਸੀ ਹਾਂ, ਦੂਜੇ ਦੇਸ਼ ਵਿੱਚੋਂ ਆਏ ਹਾਂ।
ਨਹੀਂ ਨਿਕੇਤਨ ਨੇਰਾ,
ਸਾਡਾ ਘਰ ਵੀ ਕੋਈ ਨੇੜੇ ਨਹੀਂ ਹੈ।
ਲਖੋ ਬੇਸੀ ਦਰਵੇਸ਼ ਹਮਾਰੋ,
ਸਾਡਾ ਜਿਹੜਾ ਲਿਬਾਸ ਹੈ ਦਰਵੇਸ਼ ਫਕੀਰਾਂ ਵਾਲਾ ਹੈ, ਸਮਝ ਲੈ।
ਦੇਸ਼ ਵਿਦੇਸ਼ ਨਹਿਰਾ,
ਬਸ ਸਾਡੇ ਮਨ ਵਿੱਚ ਚਾਹਨਾ ਹੈ ਕਿ ਦੇਸਾਂ ਪਰਦੇਸਾਂ ਨੂੰ ਵੇਖਣਾ ਹੈ ਤੇ ਔਰ ਲੋਕਾਂ ਨੂੰ ਵੇਖਣਾ, ਨਿਹਾਲ ਕਰਨਾ।
ਛਪੈ ਦਰਸ਼ਨ ਪਰਸਤੀ ਮਿਟਤ ਕਲਖ,
ਔਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਵੇਖ ਕੇ ਜੋ ਪਾਪ ਮਿਟਦੇ ਨੇ,
ਜੋ ਬਦਨ ਬਰਾਜਾ ਹੈ,
ਬੜਾ ਸੁੰਦਰ ਚਿਹਰਾ ਸਤਿਗੁਰੂ ਮਹਾਰਾਜ ਜੀ ਦਾ ਸੋਭਾ ਪਾ ਰਿਹਾ।
ਜਨਮ ਮਰਨ ਭਾਵੀ ਮਦ ਨਸ਼ਟਕਾਰੀ,
ਜੰਮਣ ਤੇ ਮਰਨ ਨੂੰ ਸੰਸਾਰ ਵਿੱਚ ਸਤਿਗੁਰੂ ਨਾਸ਼ ਕਰ ਦਿੰਦੇ ਨੇ।
ਸੁਮਤਾ ਨੇ ਸਾਜਣ ਹੈ,
ਸਤਿਗੁਰੂ ਮਹਾਰਾਜ ਜੀ ਤੁਹਾਡਾ ਇਤਨਾ ਸੁੰਦਰ ਸਰੂਪ ਜਿਹੜਾ ਸੋਭਾ ਪਾ ਰਿਹਾ।
ਹਮਸਾ ਨਰ ਅਗੀ ਕਰਤ ਤਿਨ ਹੈ,
ਜਿਹੜੇ ਸਾਡੇ ਵਰਗੇ ਬੰਦੇ ਪਾਪ ਕਰਦੇ ਨੇ ਉਹਨਾਂ ਦੇ ਤਾਏ
ਅਪਵਰਗੀ ਉਦਾਰ ਹੈ,
ਅਪਵਰਗ ਮੁਕਤੀ ਦੇ ਉਦਾਰਾ ਦਾਤਾ ਸਰੂਪ
ਹਾਂ। ਸੋਖੀ ਔਰ ਮਾਦੀ,
ਹਿਰਦੇ ਚ ਬੜਾ ਭਾਰੀ ਸੁਖ ਪੈਦਾ ਹੁੰਦਾ।
ਸੁਣ ਤਹਾ ਬਚਨ ਤਿਉਹਾਰ ਹੈ, ਸੋ ਸੰਤ ਹੋ,
ਤੁਸੀਂ ਸੁਖਾਂ ਦੇ ਬੱਦਲ ਮੁਕਤੀ ਦਾਤੇ ਤੇ ਬੜੇ ਸੰਤ ਹੋ।
ਨਾਮ ਉਚਾਰਨ ਨਿਜ ਕਰੋ
ਤੇ ਆਪਣਾ ਨਾਮ ਦੱਸੋ ਉਚਾਰ ਕੇ। ਭਾਈ ਲਾਲੋ ਨੇ ਸਵਾਲ ਗੁਰੂ ਨਾਨਕ ਸਾਹਿਬ ਦੇ ਅੱਗੇ ਕਰ ਦਿੱਤਾ,
ਤੁਮ ਚਰਨ ਸਰਨ ਮਨ ਪਰਨ ਮਮ,
ਤੁਹਾਡੇ ਚਰਨਾਂ ਦੀ ਸ਼ਰਨ ਦਾ ਪਰਨ ਆਸਰਾ ਮਾ ਮੇਰੇ ਮਨ ਨੇ ਲੈਣਾ ਕੀਤਾ ਹੈ।
ਕਰਨਾ ਕਾਰੀ ਕਰਨਾ ਧਰੋ,
ਵਾਸਤੇ ਕਿਰਪਾ ਕਰਨ ਵਾਲੇ ਸਤਿਗੁਰੂ ਆਪ ਕਿਰਪਾ ਦੇ ਅੰਦਰ ਢਾਲਣਾ ਕਰੋ।
ਦੋਹਰਾ ਬੋਲੇ ਸ੍ਰੀ ਮੁਖ ਸੋ ਬਚਨਾ,
ਸਭਾਏ ਮਾਨ ਮੁਖੋਂ ਸਾਧ ਸੰਗ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਬੋਲੇ।
ਜਾਣ ਲੈ ਜਾਓਗੇ ਆਪ ਹੀ,
ਕਹਿੰਦੇ ਭਾਈ ਲਾਲੋ ਤੂੰ ਆਪ ਹੀ ਸਮਝ ਲਏਗਾ ਸਾਡੇ ਤਾਏ।
ਆਪ ਐਸੋ ਕ੍ਰਿਤ ਕੋ ਕਰੋ,
ਹੁਣ ਤੂੰ ਬੈਠ ਜਾ ਤੇ ਆਪਣਾ ਕੰਮ ਕਰਨਾ ਆਰੰਭ ਕਰ ਦੇ।
ਹਰ ਜਪੀਏ ਜਾਪ ਹੀ,
ਹਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ।
ਦਵਈਆ ਸ਼ਾਂਦੀ ਪ੍ਰਗਟਿਓ ਤਪਾ ਏਕ ਸ੍ਰੀ ਨਾਨਕੀ।
ਭਾਈ ਲਾਲੋ ਦੇ ਕੰਨਾਂ ਤੱਕ ਇੱਕ ਕਣਸੋ ਪਹੁੰਚ ਗਈ ਸੀ, ਕਹਿੰਦਾ ਮੈਨੂੰ ਕੁਝ ਭੁਲੇਖਾ ਜਿਹਾ ਪੈ ਰਿਹਾ ਵੀ ਇੱਕ ਪੰਜਾਬ ਦੇਸ਼ ਵਿੱਚ ਨਾਨਕ ਤਪਾ ਪ੍ਰਗਟ ਹੋਇਆ ਹੁਣੇ ਹੁਣੇ।
ਭਾਸ਼ਤ ਹੋ ਤੁਮ ਸੋ,
ਕਹਿੰਦਾ ਮੈਨੂੰ ਉਹਦੇ ਵਰਗੇ ਤੁਸੀਂ ਪ੍ਰਤੀਤ ਹੋ ਰਹੇ ਹੋ।
ਮੈਂ ਸਮਾਨ ਰਾਵਰ ਕੋ ਦਿਸਾ,
ਮੇਰੇ ਭਾਣੇ ਆਪ ਜੀ ਵਰਗਾ ਮੈਨੂੰ ਹੋਰ ਕੋਈ ਵੀ ਦਿਸਦਾ ਨਹੀਂ।
ਉਹ ਜੋ ਦੱਸ ਦਸੀ ਜਾਊ,
ਜੇ ਕਰਕੇ ਦਸਾਂ ਦਸਾਂ ਦਸੋ ਦਿਸਾ ਦੇ ਅੰਦਰ ਵੀ ਭਾਲਣ ਵਾਸਤੇ ਜਾਈਏ।
ਤਦ ਵੀ ਤੁਮਰੇ ਬਿਨ ਭਾਖੇ,
ਸਾਰੇ ਮਹਾਰਾਜ ਤੁਹਾਡੇ ਮੁਖੋਂ ਉਚਾਰਨ ਕੀਤੇ ਤੋਂ ਬਿਨਾ
ਮੈਂ ਆਵਤ ਪ੍ਰਤੀ ਤੂੰ,
ਮੇਰੇ ਮਨ ਦੇ ਚ ਪੱਕਾ ਭਰੋਸਾ ਨਹੀਂ ਆ ਰਿਹਾ।
ਮੈਂ ਮਰਦਾਨਾ ਜਾਣੋ ਸੋ,
ਮਰਦਾਨਾ ਨਾਲ ਹੀ ਖੜਾ ਸੀ, ਕਹਿੰਦਾ ਭਾਈ ਲਾਲੋ ਉਹੀ ਨੇ ਇਹ ਜੋ ਤੂੰ ਕਹਿ ਰਿਹਾ।
ਨਾਕੋ ਸਰਦਾ ਕੀ ਤੂੰ,
ਆਪਣੇ ਮਨ ਦੇ ਅੰਦਰ ਇਹ ਸ਼ਰਧਾ ਟਿਕਾ ਕੇ ਰੱਖ।
ਸ਼ੰਕਰ ਸ਼ਾਂਜੀ ਸੁਣ ਕਰ ਕਹਿਤ ਪਇਓ ਬਚ ਲਾਲੋ,
ਸੁਣ ਕੇ ਸਾਧ ਸੰਗਤ ਜੀ ਮਰਦਾਨੇ ਦੇ ਬੋਲ ਤੇ ਭਾਈ ਲਾਲੋ ਜੀ ਕਹਿਣ ਲੱਗਾ।
ਕੌਣ ਵਰਨੇ ਤਬ ਨਾਮ,
ਕਹਿੰਦਾ ਤੁਹਾਡਾ ਵਰਨ ਕਿਹੜਾ ਹੈ, ਤੁਹਾਡਾ ਨਾਮ ਕੀ ਹੈ।
ਸਰਬਤਾਂ ਜਨਾਬ ਹੋਏ ਆਪਣਾ,
ਸਾਰਾ ਜਿਤਨਾ ਵੀ ਪ੍ਰਸੰਗ ਹੈ ਆਪਣਾ ਖੋਲ ਕੇ ਦੱਸੋ।
ਇਹ ਅਸਥਾਨ ਧਾਮ,
ਇਸ ਥਾਂ ਦੇ ਤੁਹਾਡੇ ਧਾਮ ਘਰ ਹਨ।
ਮਰਦਾਨਾ ਲਾਖੀ ਨਾਮ ਹਮਾਰਾ,
ਤੇ ਮਰਦਾਨਾ ਪਹਿਲਾਂ ਆਪ ਬੋਲਿਆ, ਕਹਿੰਦਾ ਮੇਰਾ ਨਾਮ ਭਾਈ ਮਰਦਾਨਾ ਹੈ, ਸਮਝ ਲੈ।
ਵਿਚਿਤ ਇਨਕੇ ਸਾਥੀ,
ਮੈਂ ਇਹਨਾਂ ਦੇ ਨਾਲ ਰਬਾਬ ਲੈ ਕੇ ਕੀਰਤਨੀਆਂ ਬਣ ਕੇ ਨਾਲ ਵਿਚਰਦਾ ਹਾਂ।
ਬੇਦੀ ਕੁਲ ਕੋ ਚੀਨ ਮਰਾਸੀ,
ਤੇ ਬੇਦੀਆਂ ਦੇ ਕੁਲ ਦਾ ਤੇ ਮੈਂ ਮਰਾਸੀ ਹਾਂ, ਜਾਣ ਲੈ।
ਨਾਨਕ ਜੀ ਮਮਨਾਥ,
ਆਪ ਬੈਠੇ ਨੇ ਤੇ ਇਹ ਹਨ ਨਾਨਕ ਜੀ, ਤੇ ਇਹ ਮੇਰੇ ਨਾਥ ਮਾਲਕ ਹਨ, ਗੁਰੂ ਹਨ।
ਦਵਈਆ ਸ਼ਾਂਦੀ ਬੰਬ ਉਬੇ ਕਰ ਬੰਧਨ ਕੀਨੀ,
ਭਾਈ ਲਾਲੋ ਨੇ سن کے دوویں ہاتھ جوڑ کے سرداراں نوں متھا ٹیکیا
ان کر لالو تب ہی
بھائی لالو نے مردانے دے مکھوں تدوں سن کے
شیش دھریو پل پنک دی اوپری
گرو نانک صاحب مہاراج دے چرناں کملاں دے اتے شیش رکھیا
پراپت نشٹا جب ہی
تے جس ویلے ستگرو مہاراج جی دا پکا بھروسہ پراپت ہو گیا
سد سو تب ہی منچ ڈساوا
سر ستکار دے ساتھ سنجی پڑھن جڑا سی ڈاونا کیتا
نس گئے تے کلا
اس سمے پڑھن دے اتے گرو نانک دے مہاراج جی بیٹھ گئے
ساگر پورن جگدیسا
سکھاں دے سمندر نے تے پورن جگ دا ایشر سروپ ہن
داسے کرن نہالا
اپنے سیوک بھائی لالو جی نوں نہال کرن واسطے
آئس پائے اصل کر بے ہیتی
آگیا پا کے سرگراں دی بھوجن بناون واسطے
لالو تب ہی
بھائی لالو جی اپنے گھر نوں سات سنگ جی گیا اس ویلے
مجد پا مردانا مردانا بہرو
بھائی مردانا صاحب سنگ جی پوچھن لگا گرو نانک صاحب نوں بعد وچ
ہم سو کہیے سب ہی
کہن لگا سچے پاتشاہ تے مینوں ساری گل کھول کے دسو
کون اے ایمان سوامی
یہ جڑا کہندے بندہ ہے کون آ تسی سب تو پہلا ایدے گھر دے جا کے ڈیرا لایا
یہ پر کرنا کینی
میرے اتے ایڈی بڑی بھاری تسی کرپا کیتی ہے
بھاگ وڈے اے دیس تمو کو
اے تاں کو وڈے بھاگاں والا مینوں مہاپرش دس رہا ہے
بدھ بھگت میں پینی
ایدی جڑی بدھی ہے واہگرو پرمیشر دی بھگتی دے اندر بھجی ہوئی ہے
کر بچن اچارے سری مکھی
سن کے ساتھ سنگ جی مردانے تو اپنے سوائے مان مکھوں سدگراں نے بچن اچارے
تینو سنت سروپا
مہاراج کہندے مردانے یہ ایک سنت ہے یہ بھی سنت سروپ ہے بھائی لالو
بھگت کرت بیتے کچھ جنما
کہندا مہاراج پہ جے سنت آ تے تسی کاہدے واسطے آئے کسی دے ہور گھر چلے جاندے اودا ادھار کر دندے مہاراج کہندے مردانے کئی جنم ہو گئے نو بھگتی کردے نو بھائی لالو نو
اپی سفل نو پا
کہندے بس ہن ساڈا ملاپ ہی ہونا ہے اتھے دیوا بھی تیار آ بتی بھی پائی ہوئی ہے تیل بھی تیار ہے تے کیول بس سڑائی لانی ہے جویں تیلے جگا کے لا دئیے دیوا جگ جاندا تے مہاراج کہندے بس ساڈا ملاپ ساڈی سکھیا دی تیلے لگنی ہے تے اور اس دے اندر شام دا شواں دان جو گیان دا او پرکاشا جانا اس واسطے ساڈا آنا تاں ہویا تے اور مہاراج کہندے اس دی گھالنا جڑی سفل ہو گئی ہے
نانک بھگت اے مردانا
کہندا مہاراج بھگتی کنے طرح دی ہے مہاراج کہندے مردانیا نو طرح دی بھگتی ہے سیوا سمرن کیرتن پاد سے ارجان داسا سکھن بندنا سرو نویدن جان یہ نو طرح دی بھگتی منی گئی ہے گرو نانک صاحب مردانے نو یہ گن کے دس رہے ہیں اگے بڑھو
جا میں ایکو ہوئی
کہندے نو طرح دی بھگتی چوں جے دے وچ ایک بھی بھگتی پرگٹ ہو جاوے
ہم ساگر تر گت کو پاوے
سار سمندر نو تر کے مکتی نو پا لیندا
نیلم سنسا کوئی
اس دے اندر کوئی بھی سنسا نہیں سمجھ لے
مردانا بوجت پا تب ہی
بھائی مردانا صاحب سنگ جی پھر پوچھن لگا
سابل بھگت کہی جا
کہندا مارا کہ سارے طرح دی بھگتی جڑی ہے تے مینوں کھول کے دسو
یہ کی کرت پرم گل پاوا
جس دی بھگتی کردیاں تے پرم وڈی مکتی کیول موکش پا لے دی ہے
مگل بھلے تری جا
سنسار سمندر ہے تے اس نو چنگی طرح تر جائی دا
پند پے تے کلا
سات سنگ جی گرو نانک دیو مہاراج جی اس ویلے دسن لگے
دنیا بھگت پرکارا
کہندے بھگتی دے جڑے نرنے نے درجے نے اے مردانے سننا کر
پرتھک پرتھک ہاں پاکھوں سب ہی
علیحدہ علیحدہ کر کے میں ساریاں بھگتیاں دساں گا
یہ ہے بھگتی اچارا
جڑے بھگتیاں دے اچار کرتب نے شریشٹ اچار ہن
سب سنگتی ساس روکھا کرنی
پہلی ہے بھگتی جو ساتھ سنگت دی سیوا کرنی ہے غریبی تے نمرتا دے نال
ملتے کال بتانا
ساتھ سنگت مل کے اپنا سماں جڑا ہے بتیت کرنا یہ پہلی بھگتی ہے
ہر گر کو اتہاس سنی جا
دوجی بھگتی ہے تے سربن جڑی ہن تسی کر رہے ہیں سنگت وچ آ کے کرنا کی کہندے ہری تے گرو دا اتہاس سننا ہے کتھا سننی ہے اس واسطے دوجی بھگتی نو سربن بھگتی کہندے نے
من اکاگر لاوا
اپنے من نو اکاگر لا کر کے کتھا دے اندر لونا کرے
پد اربند ملا نند کرے مانا
تیجی بھگتی ہے پال سے سدگران کے چرنا کی سیوا کرنی سدگران کے چرنا کا دورا اپنے من نو بنا
گرمورتی اور دھیان
اور ہردے سدگرو مہاراج جی مورتی کا دھیان کرنا گرو کی مورتی کی گرو کا مول منتر گر منتر یہی گرو کا شبد ہی گرو کی مورتی کا دھیان کرنا
ہے
چوتھی سال سنگ جی پریم کے نال واہگرو پرمیشر کے گن گاوے مکھ کے نال اس نو سمرن کہندے نے
ملکاول تانے آنا
شریف کی رومالی جڑی ہے تے کھڑی ہو جاوے
تمساں برگتی کرمن تے
پنجویں بھگتی ہے دان اندریاں دا روکنا ہے سام من دیاں برتیاں دا روکنا ہے تے اے جڑا کرم کانڈ اس تو برگت ہو جاوے
سرگ تل چاہا
سوارگ جانا اس طرح کی اچھا جہی منوک چڑھ دے
دوکھنا چیت من
سنگ جی اس کو چھویں بھگتی ہے کہ پرائے کے دوشاں اپنے من دے نہ جانے
مان لاب سمتا
گاٹا لاب سمان برتی رکھنا کرے
سب ہی نا سب ہی تے ہو منا
اس تو اگے سات سنگ جی تے پھر اٹھویں بھگتی ہے چل تو بہر رہت ہونا ہے تیز واسطے شر تو رہت ہو جانا
لاب سمتا
ہر سوگ نہ آوے اس طرح خوشی تے سوگ جڑا تے من دے اک نہ آنا کرے
نشچا کرتار وکھے آتی
اخیرلی بھگتی صاحب سنگ جی واہگرو دے اندر پکا بھروسہ جڑا رکھنا
دور نہ کبھو جاوے
کدے جڑا من ہے منک دا ڈولنا نہ کرے
سروپ سب ہوں کو جانے
واہگرو پرمیشر دا سروپ ہی سارا نو سمجھے
سب کے ماہی
سارا دے چو ہی واہگرو ویاپک ہو رہا ہے
یہ بدہ سوشم کر ورنی
کہندے اے بدھی ڈنگ ہے تے بہت ہی سوکشم سنکھیپ دے نال اسی ورنن کیتا بھگتیاں دا
ایک پراپت جاہی
جنہاں نو ایک واہگرو پرمیشر پراپت ہو گیا اس ڈنگ دے نال
اس میں تر ہے پل ساگری
وہ اپنی کل دے سمیت سنسار سمندر تو تر جاندے
نے امر تر ہے تے سنگا
تے ہور جڑے سنگت کرن والے ساتھی وہ بھی تر جاندے نے
بھگت کرت مایا نے موہ ہے
واہگرو دی بھگتی کردیاں دنیا دی موہ ممتا جڑی ہے تے اے بھی موندی
راتے ہر کے رنگا
واہگرو پرمیشر دے پریم رنگ وچ لولین ہو جاندا ہے
چول کا شاندی مردانا سن کر تب
گرو نانک صاحب کے مکھوں نو طرح کی بھگتی کی بچار مردانا سن کے
پد پر تاری للار علاوہ
گرو مہاراج جی کے چرنا دے اتے شیس رکھ کے اس طرح کہن لگا
سات بچن تم کہت ہو جے
تھی سچے بچن کہندے ہو
کے دکھی دار مٹاو
جڑے سنسار دے کٹن دکھ نے تے وہ منوکھ انہوں نو میٹ لیندا ہے
دویا شاندی اتنے میں لالو تے آوا
اتنے چرن بھائی لالو جی آ گیا کیونکہ گھر دے پرشادا تیار ہو گیا
اے بد کہو سنائی
اس ڈنگ دے نال سنا کے کہنا کیتا
اج وہ اصل چلو سری نانکی
کہندے شکو کو جانا تے چلو گرو نانک دے مہاراج جی
جو کنجر مرگ رائی
آپ دکھاں روپی ہاتھیاں نو کٹن واسطے تے مرگ رائی مرگاں دے راجا شیر وانگ ہوں
بندن پنگی جے درسے
جڑے سنسار دے جمن مرد دے بندن نے تے سپاں وانگ نے تے انہاں نال جڑے گرسے ہوئے بندے نے
بین تے ہوتے نہیں کو
تواڈے بجن سچے پاتشاہ انہاں نو میٹن واسطے گرڑ وانگ ہن
ہر کرتار تھی مجھ کرنا کاری
مہاراج مینوں سفلا کرو اپنی کرپا کر کے
آن پائے اسن کو
میرا بنایا ہوا بھوجن اپنے مکھ دے وچ پا کے
کل سری مکھ ہی بچنا پاکھے
کے گرو نانک دیو مہاراج جی نے بچنو چارے
آنو ایٹھا جائی
مہاراج کہندے میں بھائی لالو جی بھوجن ایتھے ساڈے پاس لے کے آ تو
چونکے اندری چل کر جیوا
کہن لگا مہاراج چونکے دے جی تسی جا کے شگنا کرو
تم جنم تمہارا
چنگے گھر کا جنم ہے
یہ ایٹھا منگواو سوامی
جے کر کے تسی ایتھے بھوجن منگوا تو میرے من تے شنکا پیدا ہو گئی ہے
سنسا کوئے ہمارا
میرے من کا جڑا سنسا میٹ دیو تے تسی چونکے تو باہر کیوں بھوجن کھانے کیونکہ براہمن کرم کانڈ کی لوگوں کا پربھاو سی اس ویلے بڑا بھاری
قید ترت ہے جتنی
گرو نانک دیو مہاراج کہندے بھائی لالو جنی ساری ترتی ہے نا واہگرو نے بنائی ہوئی
جتنو چونکا جانو
مہاراج کہندے اے ساڈا چمکا ہے جنی دھرتی ہے کیونکہ دھرتی وچوں کمائی کرتے دھرتی بھوجن دندی ہے چمکے وچ بھی بھوجن بنائی دا دھرتی نو کمانے آ تو اتوں اناج ملتا ہے اس واسطے ہی ساڈا ساری دھرتی چمکا ہے
فطرت سے سوتے ہوئے
چند جڑے سچے نام دے ترنگے گئے وہی پوتر ہو سکتے ہیں
بھرم مٹانا
انہوں نے اپنے من دے بھرم نو میٹ لیا تے ہو سچے ہون دا کوئی بھی ڈنگ نہیں ہے
کر لالو بکسو تب ہی
سن کے بھائی لالو ساتھ سنگ جی بڑا پرسن ہوا
بھوجن تائی
بڑی کالی دے نال بھوجن جڑا سی اپنے گھر دے چ لیا
بڑی باجرے کی سب روٹی
کہتے ہیں باجرے کی روٹی بڑی سندر بنی ہوئی سی سرخب کہندے سروں تے سروں دا ساگ بنایا ہوا سی
مردانے اب لوک آہارا
جدو یہ بھوجن آیا تے مردانے نے جس ویلے ساتھ سنگت جی نگاہ پائی اس بھوجن دے اتے
گٹی بچاری
مردانے دے ایک چڑھ دی ایک اتر دیا کہندے ایڈی دور بھی آئے سفر بھی کیتا کہندے اے ساگ تے مکی دیاں روٹیاں پھر مورے ہن
سو جانی سری گر
جس طرح بھائی مردانے نے سنکلپ کیتا تے گرو نانک دے مہاراج جی نے جان لیا
انتر جامی ساری
ساری بھی بھائی مردانے دے ہردے بھی گرو نانک صاحب مہاراج جی انتر جامی نے جان لئی
مردانے کیوں گنتی کینی
کہندے بھائی مردانے کیوں شنکا تے گنتی کیتی ہے
اج وہ جانو تب ہی
جدو اے بھوجن تو کھائے گا تے اسے ویلے سمجھے گا کہ دے سواد کیسا ہے
کہہ کر دینو نج کر اسنا
کہہ کے ساتھ سنگ جی گرو نانک صاحب نے اپنے ہاتھوں بھوجن بھائی مردانے نو دتا
جو دانی سکھ سب ہی
تے جو سارے سکھاں نو دین والے گرو نانک دیو مہاراج جی
مردانے تم پایو کورا
جس ویلے بھائی مردانے نے پہلی ساتھ سنگ جی کورا برکی جیڑی سی توڑ کے منہ دے وچ پائی
خدا سواد جنے آیا
تے جس طرح امرت ہوندا ساتھ سنگ جی امرت دی مٹھاس ورگا سواد جیڑا سی بھوجن دے وچوں پراپت ہویا
پرم پرخ پورن پرماتما
کہن لگا سچے بادشاہ تا پرم پورخ پرماتما روپ ہوں
شری مکھ واقعی لایا
اس بھائی من مکھوں اس کا وچن آکھیا
اصل بنیو ہے کیسو سوادا
مہاراج کہندے مردانے تے کس طرح دا سواد بھوجن بنیا
اے وہ سد مردانا
ساری خبر بھائی مردانے دینا کر
مسک مناک پنے اس بیچے بس ایسے
مسک مناک مناک تھوڑا جا مسکرا کے نہ ہس کے بھائی مردانے نے اس طرح وچن اچارن کیتے
ایسے کرو بخانا
کہندا سچے بادشاہ کیویں دساں سواد دسیا ہی نہیں جاندا چر جی سواد آیا ہے
سدا پریانتی نا کبھوں
کہندا میں سدا امرت سنیا ہے تے پر امرت نو دیکھیا نہیں اجے تک
سال بنیو ہے سو
کہندے امرت ورگا اے بھوجن سواد بنیا ہویا ہے
انتر جامی جانو تم سب
تسی مہاراج انتر جامی ہو تے سب کو جاندے ہو
برتے اور میں جو
تے جس طرح تے ہردے دے اندر میرے برتے سی سب کو تھی سمجھ لیا
لالو بنا سنائی سن کے
بھائی لالو نے سب سنگ جی سن کے بینتی سنائی
کی وڈیائی
اے تا بھائی وڈیاں دی وڈی وڈیائی ہے
پرکھ میں دیکھ دے تکاری
تسی مہاراج اپنے پریمیاں وچ پریم ہی ہردے نال ویکھ دے ہو
اصل وچار نہ کائی
تے بھوجن دی کوئی بھی وچار نہیں ہے
گورا جل پاجی لینی بدر کی
اس واسطے بدر دے گھر دے درجوت نو چھڈ کے شری کرشن گئے تے اور ساتھ سنگ جی بھوجن چکیا لونا ساگ کھا لیا اور کیلے دیا چلیں کھا لیا گدا پریم دے باہر ہی وہ گھر والی سٹھی گئی سی اس واسطے اے پریم دی ساری وشیشتا ہے
درجوتن تج راج
درجوتن دا جڑا راج سی چھڑتا راجن کون تمہارے آوے ایسو بھاؤ بدر کو دیکھو او غریب محبا ہے ہستی دیکھ بھرم تے پولا سری بھگوان نہ جانیا تمرو دودھ بدر کو پانو امرت کر میں مانیا کھیر سمان ساگ میں پایا گنگاوت رین بہانے اے سارا گرو گرنتھ صاحب دے اندر شبد موجود ہے بھگت کبیر جی دا
نجبر کے تندل لائے
سداما دیکھو کتھے گیا ہے دوارکا دے جو دے چوڑ جڑے سی لینا کیتے
بدر غریب نوازی
بدر بدر جڑا سی تے اون غریب نو نوازنا کیتا
جان پیلنی نیچ کے
پیلنی جات دی ساتھ سنگ جی سوری سی نیچ
تھیلی نے بیر
جڑے سی او گرہن कर ले त्रेते दे अवतार श्री राम ने
केवल भाव सो भाव आई
केवल तुहाडे अंदर भाव प्रेम जेड़ा यही भाव ही चंगा लगदा
अवगुण ना हेरो
महाराज गुण ते अवगुण नहीं किसी का वेखते
छंद बिकसे श्री नानक मुख भाखी
गुरु नानक देव महाराज जी भाई लालो दे वचन सुन के हस पाए ते मुखों कहन लगे
असन मैं पावा
भाई लालो ए जेड़ा भोजन सी इहदे चो अमृत वर्गा स्वाद सानू प्राप्त होया
इस मैं ते आव ते अस सादा
इहदे चो ऐसा स्वाद आउंदा है
भोजन भलो बनावा
भोजन तो बनाना किया है
बंदित लालो
हाथ जोड़ के भाई लालो जी मथा टेकदा
अरविंद मकंदा
मुक्ति दाते गुरु नानक साहब के चरणा कवलां ते
जन्म के कलम लखोए
जन्म जन्मांतरां दे पाप जेड़े सी मेट दते
बंधन कर मंदा
जेड़े संसार दे बंधन सी जमण मनदे ओ नाश कर दते
भैया आज कियो करतार तुमको
भाई लालो जी कहंदा महाराज अज मैनू तुसी सफला कर दिता
श्री गुरु नानक भोगत दाई
गुरु नानक देव महाराज जी मुक्ति दाते
के हम बूट थे
असी तां महाराज विशां बकारां दे खूह दे च पाए हुए डुब रहे से
करना करके तुम लीन बचाई
अपनी मेहर दृष्टि करके महाराज सानू तुसी बचा लिया है
परात्म हो
पूर्ण परमात्मा स्वरूप हो
निर्दासन की नित हो सहाई
हमेशा अपने सेवका दे सच्चे पातशाह सहायक होंदे हो
ज्यो कह के पद को गह
इस तरह भाई लालो ने बेनती करके सतगुरां दे चरणा नूं फड़ के
अधीन सो तिन ग्रीव नवाई
बहुत ही दीनता अधीनता दे नाल अपनी गर्दन जिहड़ी सी नवाउणा कीते
उपर शीस उठावे ना जाबी
जदों भाई लालो ने सतगुरां दे चरणा तो सिर ना उठाया
गुरु हाथ धरा सिर ताही
सतगुरां ने अपनी मेहर दा हाथ रे जिहड़ा सी इहदे शीस दे उत्ते रख दिता
शूवत हाथ कपाट खुले ते
बासे दे साथ संत जी अंदरले जेड़े कपाट सी ना तख ते खुल गए
क्यों लोकन के सुध भी मन माही
कितना लोकां दी ग्यारत इस दे मन दे हो गई ज्ञान अंजन गुरदिया अज्ञान अंधेर बनास हर कृपा ते संत भेटिया नानक मन प्रगास ऐसी बख्शिश होगी भाई लालो दे उते
अंकज पान मकंद के लागती
सतगुरां दे चरणा कमलां दे नाल लग रहा है
जो आनंद ना जाए सो प्राही
जो इस नूं आनंद होया वो क्या नहीं जा सकदा
पूर्ण समल पूर्ण पाज
पूर्ण गुरां दे नाल मिलके पूर्ण ब्रह्म ज्ञानी बन गया
पूर्ण आत्म ही दरसाही
सारे संसार दे च अपना आत्मा जिहड़ा है लवा लव भरिया होया भाई लाले नूं निगाह विच आ गया है जैन पेखा तैं जोत तुम्हारे तेरा रूप कनेहा एक त्रू फिर प्रसन्ना कोई ना किसी जेहा सवाल यह पैदा हुंदा कि भाई लालो दे साग ते मक्की दी रोटी च इन्ना स्वाद क्यों आया भाई भाई मरदाना भी बसमाल होया कारण यह सी कि भाई लालो दी किरत दसा नहां दी से भाई लालो सवेरे बाणी पढ़ता सी सिमरन करता सी इस वास्ते सिमरन दा साथ संगत जी भोजन दे उत्ते अवश्य असर पैंदा आ तां हुण संगत गुरु नानक साहब ने पंगत भी नाल ही हुण आपां अखंड पाठ साहब रखणे आ बाद विच लंगर भी छकणा और बनाया होया इहदा मतलब की आ संगत विच तां शब्द दा लंगर समझ आउंदा पर पंगत विच अनाज दा लंगर इहदी की समझ है इहदा मतलब की आ जिथे असी शब्द दा लंगर छकिया है अपनी आत्मा दी तृप्ति वास्ते और अनाज दा लंगर छकना है अपने शरीर दी तृप्ति लई इस वास्ते भजन ते भोजन दो चीजा ने सतगुरां ने भजन दे नेड़े भोजन नूं तां लिआंदा है तां कि जिहड़ा साथ संग जी भोजन भी है ना बनिया होया लंगर विच उहदे चों भजन दा स्वाद आवे सारिआं तों वड्डा कारण इही है जदों अकबर ने अलूणा दलिया मंगिया ना गुरु अमरदास महाराज तो कहना महाराज आ भी दो बुरकियां दियो अकबर ने जदों खाता ना अलूणा दलिया दो चार ओदियां ग्रासा मूंह च पाईया ते उस वेले अकबर कहिंदा सारी जिंदगी विच मैं इन्ने मिठे 36 प्रकार के भोजन खाधे ने پر جو اج راسا آیا نا اس لونے دلیے چوں اے ساری زندگی نے آیا. کارن کی سدگرہ نے دس دتا اکبر اس بھوجن دے اوتے بھجن پڑیا ہوا, اس بھوجن دے اوتے سمرن ہویا ہوا, اس واسطے یہ جڑا بھوجن ہے دے چوں بھجن دا سواد آ رہا کیونکہ اے بھوجن بھی بھجن ہی بن گیا. اس واسطے گرو نانک نے یہ سنگت نال پنگت جوڑی ہے. گرو نانک نے بھجن دے نال بھوجن جوڑیا, نہیں روٹی تاں گھر وچ بھی کھا لینے اسی, اسی پتا جا کے کی کہنے ہاں. جو اسی گھر وچ کنا بھی زور لا کے اپنی شکتی لا کے بل لا کے بھوجن بنا لئیے, جو لنگر وچ سوادی بھوجن بنتا وہ گھر وچ نہیں بن سکتا. وہ دا مطلب یہ ہوندا کہ اس بھوجن دے اتنے بھجن پڑھیا گیا, سمرن ہویا ہویا, تے اس واسطے اسی سمرن کرنا ہے لازمی. جدو بیبیاں مائیاں پکاؤن اسی واسطے انہوں نے کہیں شبد پڑھو بانی پڑھو تاں کہ اس بھوجن دے اتنے بھجن دا ساتھ سنجی اثر ہو سکے. تے اے ہے تے اے گرو نانک صاحب مہاراج جی دی وچار دھارا گرمت دی اپدیش دی سکھے دے. اسے لئے بھائی لالو بانی پڑھتا سی بھجن کرتا سی, جو اس دے بھوجن وچوں سواد آیا وہ سب سنجی سواد انوکھا سی اور نویکڑا سی, اور وہ سواد بھائی مردانے نے بھی چکھیا اور بسمال ہو گیا. اس واسطے یہ کتھا گرو نانک صاحب دے جیون دے اپنا سرون کیتی ہے, اور ہون آپ سنگتاں پیار دے نال جڑے ہوں, اور کچھ منٹ گربانی کا کیرتن سنو, ادو بعد ارداس ہوئے گی. اکھنڈ پاٹھ صاحب رکھے تو بعد ساری سنگت نو بینتی ہے سردار گلزار سنگھ جی بینس پروار والوں لنگر صاحب نے چک کے جانا, اور یہ اکھنڈ پاٹھ گرو ارجن دیو مہاراج جی کا شہیدی گرپرو, اور شہیدان دے سرتاج شہیدان دی لڑی گرو ارجن دیو نے چلاتی, اور اس تو لے کے جتنے شہید اج تک ساتھ سنگھ جی شہیدان کی لڑی چل رہی ہے, 84 دے اٹیک وچ بھی سنگھ شہید ہوئے ہن تا ہی ہو رہے ہیں, اور انہاں شہیدان دی یاد وچ اور شہیدان دے سرتاج گرو ارجن دیو مہاراج جی کا شہیدی گرپرو منادیاں اسی شری اکھنڈ پاٹھ صاحب آرم کرنا. آج کچھ سماں کیرتن سنو, پلچو کھیما فتح بلاؤ, واہگرو جی کا خلصہ واہگرو جی کی فتح.